ਸਮੇਂ ਤੋਂ ਗੁਰਬਾਣੀ ਦੇ ਕੀਰਤਨ ਦਾ ਔਰ ਵਿਚਾਰਾਂ ਦਾ ਲਾਭ ਉਠਾ ਰਹੇ ਹੋ, ਜਿਸ ਕਰਕੇ ਸਮਾਂ ਸੁਪਲਾ ਔਰ ਸ਼ਾਂਤਮਈ ਹੁੰਦਾ ਹੈ। ਬਾਕੀ ਕੁਛ ਸਮਾਂ ਸਵਾ ਜਾਂ ਡੇਢ ਘੰਟਾ ਆਪਣੇ ਪਾਸ ਜਿੰਨਾ ਕੁ ਹੈ ਉਸਨੂੰ ਵੀ ਸਫਲਾ ਕਰਨ ਦੀ ਖੇਚਲ ਕਰੋ। ਇਸ ਵਾਸਤੇ ਹੀ ਨੇੜਿਓਂ ਦੂਰੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ। ਸ਼ਬਦ ਵਿੱਚ ਸਾਰੇ ਪ੍ਰੇਮੀ ਬੋਲ ਕੇ ਆਪਣੀ ਜ਼ਬਾਨ ਨੂੰ ਪਵਿੱਤਰ ਤੇ ਸ਼ੁੱਧ ਕਰਨ ਦੀ ਖੇਚਲ ਕਰੋ। ਪਹਿਲੇ ਦਾਸ ਬੋਲਿਆ ਕਰੇਗਾ, ਦੂਸਰੇ ਪਾਸੇ ਸਭ ਭਾਈ ਬੋਲੋ, ਤੀਸਰੇ ਪਾਸੇ ਸਭ ਬੀਬੀਆਂ ਗਜ ਬਜ ਕੇ ਬੋਲਿਆ ਕਰੋ। ਫਿਰ ਕਿਰਪਨ ਕੋ ਆਪ ਕਿਛ ਕਿਰਪਾ ਕੀ ਜੈ Thank you. ਜਾਉ ਸਾਚੇ ਤੇਰੇ ਨਾਮ ਵਿੱਚ ਕਰਮ ਕਰਮ ਸੁਨਾ ਕਾ ਇੱਕ ਅਵਰ ਨਾ ਦੂਜਾ ਕੋਈ ਕਿਰਪਾ ਕੀਜੈ ਓ ਦੇ ਸੀ ਬਖਸ਼ ਕਰੀ ਜੈ ਸੰਤ ਨਾਨਕ ਪੁਰਮ ਪਟ ਕੋਲੇ ਗੁਰ ਪ੍ਰਸ਼ਾਦੀ ਜਾਣਿਆ ਸਾਚੀ ਨਿਵਲਾ ਜੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ ਬਹੁਤੇ ਫੇਰ ਪਏ ਜਨਮ ਤੋਂ ਆਪ ਜੀ ਦੇ ਘਰ ਵਿੱਚ ਆ ਕੇ ਗੁਰੂ ਬਚਨਾਂ ਤੇ ਵਿਸ਼ਵਾਸ ਸ਼ਰਧਾ ਔਰ ਚਿੱਤ ਵਿੱਚ ਕਿਸੇ ਕਿਸਮ ਦਾ ਮਾਣ ਤਾਂ ਇਹਨੂੰ ਕੱਢੋ ਨਿਰਮਾਣ ਹੋਵੇ ਔਰ ਚਿੱਤ ਦੀ ਇਕਾਗਰਤਾ ਸ਼ਬਦ ਵਿੱਚ ਖਿਆਲ ਦਾ ਜੁੜਨਾ ਵਿਚਾਰ ਵਿੱਚ ਖਿਆਲ ਨੂੰ ਜੋੜ ਕੇ ਹੀ ਪੂਰਾ ਲਾਭ ਉਠਾਈਂਦਾ ਹੈ। ਕੱਲ ਆਪਨੇ ਸੁਣਿਆ ਸੀ ਗੁਰਬਾਣੀ ਨੂੰ ਜਦੋਂ ਅਸੀਂ ਆਤਮਾ ਤੱਕ ਵਿਚਾਰਦੇ ਹਾਂ ਤਿੰਨ ਕਿਸਮ ਦੇ ਬਚਨ ਮਿਲਦੇ ਹਨ, ਧਿਆਨ ਕਰੋ ਚੁੱਕੀ ਅਥਾਰਤ। ਤਿੰਨ ਕਿਸਮ ਦੇ ਅਧਿਕਾਰੀਆਂ ਵਾਸਤੇ ਹੀ ਜਿਹੜੇ ਮਲ ਬਖਸ਼ੇ ਪਿਵਰਣ ਦੀ ਨਿਵਿਰਤੀ ਦਾ ਸਾਧਨ ਹਨ। ਸੋ ਕੱਲ ਭਿਆਨਕ ਬਚਨਾਂ ਦੀ ਬਾਬਤ ਆਪਨੇ ਕੁਛ ਸੁਣਿਆ। ਜਿਹੜੇ ਲੋਕ ਬੁਰਾਈਆਂ ਵਿਚ ਲੱਗੇ ਹਨ, ਮਨ ਦੀ ਮਤ ਅਨੁਸਾਰ ਚੱਲ ਕੇ ਜੋ ਮਰਜ਼ੀ ਕਰੀ ਜਾਂਦੇ ਹੈ, ਇਹ ਸਮਝਦੇ ਹਨ ਆਹ ਜਗ ਮਿੱਠਾ ਤੇ ਅਗਲਾ ਕਿ ਮਿੱਠਾ, ਉਹ ਬੜੀ ਭਾਰੀ ਗਲਤੀ ਵਿਚ ਹਨ। ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ, ਜਿਵੇਂ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਹਾਂ, ਅੱਛੀ ਤੋਂ ਅੱਛੀ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਬਾਹਰਲੇ ਮੁਲਕਾਂ ਚ ਵੀ ਬਹੁਤ ਸਾਰੇ ਬੜਾ ਖਰਚ ਕਰਕੇ ਭੇਜਦੇ ਹੈ ਤਾਂ ਕਿ ਸਾਡੇ ਬੱਚੇ ਦਾ ਭਵਿੱਖ ਅੱਛਾ ਹੋ ਜਾਏ, ਉਹਦਾ ਫਿਊਚਰ ਸੁਧਰ ਜਾਏ, ਚੰਗਾ ਹੋ ਜਾਏ, ਸ਼ਾਨਦਾਰ ਬਣ ਜਾਏ। ਪਰ ਜਦੋਂ ਕੋਈ ਅੱਛੀ ਨੌਕਰੀ ਸਰਵਿਸ ਮਿਲ ਜਾਂਦੀ, ਉਹਦੇ ਵਿਚ ਵੀ ਤਨਦਹੀ ਨਾਲ ਕੰਮ ਕਰਦੇ, ਉਸ ਤੋਂ ਬਾਅਦ ਇਹ ਦਿਲ ਵਿਚ ਖਿਆਲ ਹੁੰਦਾ ਹੈ ਅੱਛੀ ਮਿਹਨਤ ਕਰਕੇ, ਤਰੱਕੀ ਕਰਕੇ, ਕੁਛ ਧਨ ਦੌਲਤ ਪੈਸੇ ਇਕੱਠੇ ਕਰ ਲਈਏ, ਅੱਛਾ ਮਕਾਨ ਬਣਾ ਲਈਏ, ਰਹਿਣ ਵਾਸਤੇ ਸਾਧਨ ਆਰਾਮ ਦੇ ਹੋ ਜਾਣ, ਤਾਂ ਕਿ ਪੈਨਸ਼ਨ ਤੋਂ ਬਾਅਦ ਜਿਹੜੀ ਥੋੜੀ ਜਿਹੀ ਜ਼ਿੰਦਗੀ ਹੈ ਉਹ ਬੜੇ ਆਰਾਮ ਨਾਲ ਗੁਜ਼ਰ ਜਾਏ, ਇਹ ਸੋਚਦੇ ਹਾਂ। ਪਰ ਅਸਚਰਜ ਗੱਲ ਹੈ, ਉਦੋਂ ਬਾਅਦ ਦੀ ਗੱਲ ਕੋਈ ਘੱਟ ਹੀ ਸੋਚਦਾ ਹੈ। ਇੱਥੇ ਤੱਕ ਤਾਂ ਬਹੁਤ ਸਾਰੇ ਸੋਚ ਲੈਂਦੇ, ਭਾਵੇਂ ਬਹੁਤੇ ਇਹ ਵੀ ਨਹੀਂ ਸੋਚਦੇ, ਪਰ ਮੰਨ ਲਓ ਜਿਹੜੇ ਸੋਚਣ ਵਾਲੇ ਇੱਥੇ ਤੱਕ ਤਾਂ ਸੋਚਦੇ ਹਨ, ਇਹ ਨਹੀਂ ਕਦੇ ਸੋਚੇ ਮਰਨ ਤੋਂ ਬਾਅਦ ਵੀ ਕੋਈ ਜ਼ਿੰਦਗੀ ਹੈ, ਕਿਉਂਕਿ ਮਰਨ ਹਾਰੀਏ ਜੀਰਾ ਨਾ ਹੀ, ਜੀਵਾਤਮਾ ਤਾਂ ਮਰਦਾ ਨਹੀਂ, ਸਥੂਲ ਸਰੀਰ ਨੂੰ ਛੱਡ ਕੇ ਸੂਖਸ਼ਮ ਸਰੀਰ ਦੇ ਸਹਿਤ ਕਰਮਾਂ ਵਾਸ਼ਨਾਮ ਉਹਦੇ ਅਧੀਨ ਹੋ ਕੇ ਅਗਿਆਨ ਵਾਸ਼ ਹੋ ਕੇ ਹੋਰ ਜਨਮ ਤਾਰ ਲਾ। ਈਸ਼ਵਰੀ ਕਾਨੂੰਨ ਐਸਾ ਹੀ ਹੈ, ਉੱਥੇ ਕਰਮਾਂ ਦਾ ਫਲ ਭੁਗਤਦਾ ਹੈ, ਪਾਪ ਕਰਮਾਂ ਦਾ ਫਲ ਦੁੱਖ, ਪੁੰਨ ਕਰਮਾਂ ਦਾ ਫਲ ਸੁੱਖ, ਐਸਾ ਈਸ਼ਵਰੀ ਕਾਨੂੰਨ ਹੈ। ਉਹਦੀ ਬਾਬਤ ਵੀ ਕਦੇ ਸੋਚਿਆ ਵੀ ਅੱਗੇ ਵੀ ਕੁਛ ਹੈ? ਹਾਂ, ਉਹਨਾਂ ਵਾਸਤੇ ਹੀ ਗੁਰੂ ਜੀ ਨੇ ਦੱਸਿਆ ਹੈ ਤੇ ਇਨਸਾਨ ਬੁਰਾਈਆਂ ਤੇ ਬਚੇ। ਗੁਰੂ ਬਾਬਾ ਜੀ ਨੇ ਗੋਪਾਲ ਪਦ ਦੇ ਰਾਹੀਂ ਸਾਨੂੰ ਸਿੱਖਿਆ ਦਿੱਤੀ ਸੀ, ਅੱਗੇ ਹਿਸਾਬ ਕਿਤਾਬ ਹੈ, ਉੱਥੇ ਇਸ ਦੀ ਮਦਦ ਹੁੰਦੀ ਹੈ। ਗੁਰੂ ਸ਼ਰਨ ਵਿੱਚ ਆਇਆ ਹੋਵੇ, ਬੁਰਾਈਆਂ ਤੋਂ ਬਚ ਕੇ ਜੇ ਭਜਨ ਕਰਦਾ, ਭਿਆਨਕ ਬਚਨ ਦੱਸੇ ਸੀ ਜਿਹੜੇ ਪੈਰ ਦੱਸਦੇ, ਨਰਕਾਂ ਦਾ, ਜੰਮਾਂ ਦਾ, ਚੁਰਾਸੀ ਦਾ, ਵਾਰ ਵਾਰ ਜੰਮਣ ਮਰਨ ਦਾ, ਨਿਸ਼ਿਤ ਜੋਨੀਆਂ ਵਿੱਚ ਫਿਰਨ ਦਾ। ਜਦੋਂ ਇਉਂ ਦਿਲ ਵਿੱਚ ਧਾਰਦਾ ਹੈ ਇਹ ਇਨਸਾਨ ਬੁਰਾਈਆਂ ਤੋਂ ਬਚਦਾ ਹੈ, ਬੁਰਾਈਆਂ ਤੋਂ ਬਚਦਾ ਤੇ ਮਨ ਸ਼ੁੱਧ ਹੁੰਦਾ ਕਿ ਬੁਰੇ ਕੰਮਾਂ ਨੂੰ ਨਹੀਂ ਦੌੜਦਾ, ਫਿਰ ਇਸਦੇ ਮਨ ਵਿੱਚ ਚੰਚਲਤਾ ਹੀ ਹੈ, ਭਜਨ ਪਾਠ ਕਰਨ ਵੇਲੇ ਟਿਕਦਾ ਨਹੀਂ, ਬੜੀਆਂ ਬੜੀਆਂ ਛਾਲਾਂ ਮਾਰਦਾ ਹੈ, ਛਿੰਨ ਮਾਤਰ ਵਿੱਚ ਦਿੱਲੀ ਦੱਖਣ ਪਹੁੰਚ ਜਾਂਦਾ ਹੈ, ਅਨੇਕਾਂ ਮੁਲਕਾਂ ਵਿੱਚ ਚੱਕਰ ਕੱਟੇ ਆਉਂਦਾ ਹੈ। ਇਸ ਨੂੰ ਬਖਸ਼ੇਪ ਕਹਿੰਦੇ, ਚੰਚਲਤਾ ਹੀ ਕਹਿੰਦੇ। ਇਹਨੂੰ ਦੂਰ ਕਰਨ ਵਾਸਤੇ ਗੁਰੂ ਜੀ ਨੇ ਅਗਲਾ ਉਪਾਅ ਦੱਸਿਆ ਹੈ, ਉਹਨੂੰ ਕਹਿੰਦੇ ਉਪਾਸ਼ਨਾ, ਜਿਹਦੇ ਵਿੱਚ ਗੁਰਬਾਣੀ ਪੜ੍ਹਨੀ ਮਨ ਚਿੱਤ ਲਗਾ ਕੇ, ਵਿਚਾਰਨੀ ਕੀਰਤਨ ਕਰਨਾ ਮਨ ਚਿੱਤ ਲਗਾ ਕੇ, ਸਿਮਰਨ ਕਰਨਾ, ਸਿਮਰਨ ਦੇ ਬਹੁਤ ਸਾਰੇ ਤਰੀਕੇ, ਇਹਨਾਂ ਦੁਆਰਾ ਮਨ ਨੂੰ ਧਿਆਨ ਕਰਨਾ, ਇਹਨਾਂ ਦੁਆਰਾ ਮਨ ਨੂੰ ਇਕਾਗਰ ਕਰੀਂਦਾ ਹੈ। ਸੋ ਇਉਂ ਕਰਕੇ ਉਸਦੀ ਬਾਬਤ ਹੀ ਹੁਣ ਆਪਾਂ ਅਗਲਾ ਸਟੈਪ ਲੈ ਰਹੇ ਹਾਂ। ਗੁਰੂ ਜੀ ਜੰਗਲ ਵਿੱਚ ਬੈਠੇ ਇਉਂ ਉਚਾਰਨ ਕਰ ਰਹੇ ਹਨ, ਤੂੰ ਹੀ ਤੂੰ ਹੀ ਮੋਹਨਾ, ਤੂੰ ਹੀ ਤੂੰ ਹੀ ਮੋਹਨਾ, ਆਹ ਖਟ 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 ਤੂੰ ਹੀ ਤੂੰ ਹੀ ਮੋਹਿਨਾ ਸ਼ਬਦਾਂ ਗੁਰੂ ਜੀ ਨੇ ਵਾਰ ਵਾਰ ਅਲਾਪ ਕੇ ਉਚਾਰਨ ਕੀਤਾ ਜਿਸ ਦੀ ਧੁਨੀ ਨਾਲ ਤੂੰ ਹੀ ਤੂੰ ਹੀ ਦੀ ਧੁਨੀ ਨਾਲ ਆਕਾਸ਼ ਗੂੰਜ ਉੱਠੇ ਸਾਰੀ ਫਿਜ਼ਾ ਤੂੰ ਹੀ ਤੂੰ ਹੀ ਦੀ ਧੁਨੀ ਨਾਲ ਪਵਿੱਤਰ ਹੋ ਗਈ ਕਿਉਂ ਮਰਦਾਨੇ ਨੇ ਰਬਾਬ ਰੱਖ ਦਿੱਤਾ 26 ਸਮਾਪਤੀ ਤੋਂ ਬਾਅਦ ਤੇ ਅਰਜ ਕੀਤੀ ਗਰੀਬ ਨਵਾਜ਼ ਭੁੱਖ ਡਾਢੀ ਲੱਗੀ ਹੈ ਹੁਕਮ ਹੋਵੇ ਔਰ ਸਾਹਮਣੇ ਉੱਚੇ ਉੱਚੇ ਮਕਾਨਾਤ ਦੀਂਦੇ ਹਨ ਕੋਈ ਸ਼ਹਿਰ ਆਉਣਾ ਹੈ ਉੱਥੇ ਜਾ ਕੇ ਕੁਛ ਖਾ ਪੀਆਂ ਗੁਰੂ ਜੀ ਕਹਿਣ ਮਰਦਾਨਿਆਂ ਮਕਾਨਾਤ ਤਾਂ ਨਜ਼ਰ ਆਉਂਦੇ ਹਨ ਜ਼ਾਹਰ ਕਰਦੇ ਹਨ ਵੀ ਕੋਈ ਸ਼ਹਿਰ ਹੋਣਾ ਪਰ ਇਉਂ ਦੱਸ ਤੇਰਾ ਕੋਈ ਵਾਕਫ ਹੈ ਤੈਨੂੰ ਕੁਛ ਖਿਲਾ ਪਿਲਾ ਦੇਵੇਗਾ ਮਰਦਾਨਾ ਕਹਿਣਗਾ ਮਹਾਰਾਜ ਵਾਕਫ ਤਾਂ ਕੋਈ ਨੀ ਮੰਗ ਕੇ ਖਾ ਲਵਾਂਗਾ ਗੁਰੂ ਜੀ ਕਹਿਣੇ ਮਰਦਾਨਿਆਂ ਰੱਬ ਦਾ ਫਕੀਰ ਮੰਗੇ ਦੁਨੀਆਂ ਤੋਂ ਸਰਜ ਗੱਲ ਹੈ ਗੁਰੂ ਜੀ ਨੇ ਚਰਨ ਦਾ ਗੁੱਠਾ ਜ਼ਮੀਨ ਵਿੱਚ ਮਾਰਿਆ ਇੱਕ ਚਮਕੀਲੀ ਲਾਲ ਰੰਗ ਦੀ ਗੀਟੀ ਨਿਕਲੀ ਕਹਿਣ ਲੱਗੇ ਲੈ ਉਠਾ ਲਾ ਸ਼ਹਿਰ ਵਿੱਚ ਜਾ ਕੁਛ ਖਾ ਪੀਆਂ ਵੀ ਤੇ ਬਕਾਇਆ ਕੋਈ ਕੁਛ ਮੋੜੇ ਤੋਂ ਲੈ ਆਵੀਂ ਮਰਦਾਨਾ ਉਸ ਗੀਟੀ ਨੂੰ ਉਠਾ ਲੈਂਦਾ ਹੈ ਉਹ ਸੀ ਬਹੁਤ ਬੇਕੀਮਤਾ ਲਾਲ ਪਰ ਮਰਦਾਨੇ ਨੂੰ ਉਸਦਾ ਕੋਈ ਪਤਾ ਨਹੀਂ ਸੀ ਦੇਖਦਾ ਜਾਂਦਾ ਹੈ ਬੜੀ ਚਮਕੀਲੀ ਚੀਜ਼ ਹੈ ਅੱਛੀ ਗੀਟੀ ਹੈ ਦੇਖਣ ਨੂੰ ਚੰਗੀ ਲੱਗਦੀ ਹੈ ਰੰਗ ਚੰਗਾ ਹੈ ਪਤਾ ਨਹੀਂ ਇਹਦਾ ਕੋਈ ਕੀ ਕੁਛ ਦੇਵੇਗਾ ਮੇਰੀ ਭੁੱਖ 250 ਸ਼ੇਰ ਹੈ ਮੈਨੂੰ ਇਤਨਾ ਕੁਛ ਖਾਣ ਵਾਸਤੇ ਮਿਲ ਜਾਣਾ ਚਾਹੀਦਾ ਪਰ ਇਹਨੂੰ ਜ਼ਿਆਦਾ ਮੈਂ ਨਹੀਂ ਚਾਹੁੰਦਾ ਇਹੋ ਜਿਹੇ ਵਿਚਾਰ ਕਰਦਾ ਸੋਚਦਾ ਮਰਦਾਨਾ ਸ਼ਹਿਰ ਵੱਲ ਤੁਰਿਆ ਜਾ ਰਿਹਾ ਹੈ ਜਾਂਦਾ ਜਾਂਦਾ ਸ਼ਹਿਰ ਵਿੱਚ ਪਹੁੰਚ ਗਿਆ ਅੱਗੇ ਸਬਜ਼ੀ ਫਰੋਸ਼ਾਂ ਦੀਆਂ ਦੁਕਾਨਾਂ ਹਨ ਸਬਜ਼ੀ ਵੇਚਣ ਵਾਲਿਆਂ ਦੀਆਂ ਦੁਕਾਨਾਂ ਇੱਕ ਸਬਜ਼ੀ ਫਰੋਸ਼ ਨੂੰ ਕਹਿਣ ਵਾਲੀ ਗੱਲ ਹੈ ਵੀ ਭਰਾਵਾ ਇਹ ਚੀਜ਼ ਲੈ ਲਾ ਪਰ ਮੈਨੂੰ 250 ਸਿਰ ਪੱਕੀ ਕੋਈ ਵਸਤੂ ਦੇ ਦੇ ਤਾਂ ਕਿ ਉਸਨੂੰ ਖਾ ਕੇ ਆਪਣੀ ਭੁੱਖ ਦੂਰ ਕਰਾਂ ਕਿਉਂਕਿ ਮੇਰਾ ਆਹਾਰ 250 ਸਿਰ ਹੈ ਇਹ ਸੁਣ ਕੇ ਸਬਜ਼ੀ ਫਰੋਸ਼ ਕਹਿਣ ਲੱਗਾ ਬਾਈ 250 ਸਿਰ ਚੀਜ਼ ਤਾਂ ਨੀ ਤੈਨੂੰ ਮਿਲੇਗੀ ਦੋ ਮੂਲੀਆਂ ਮਿਲਣਗੀਆਂ ਜੇ ਲੈਣੀਆਂ ਲੈ ਲਾ ਕਿਉਂਕਿ ਇਹੋ ਜਿਹੇ ਰੋਡ ਤਾਂ ਸਾਡੀ ਗਲੀ ਚ ਬੜੇ ਰੁਲਦੇ ਫਿਰਦੇ ਹਾਂ ਦੋ ਮੂਲੀਆਂ ਲੈਣੀਆਂ ਲੈ ਲਾ ਨਹੀਂ ਜਾ ਅੱਗੇ ਤੁਰ ਮਰਦਾਨਾ ਕਹਿੰਦਾ ਦੋ ਮੂਲੀਆਂ ਨਾਲ ਮੇਰੀ ਭੁੱਖ ਦੂਰ ਨਹੀਂ ਹੋਣੀ ਮੇਰਾ ਆਹਾਰ 250 ਸਿਰ ਪੱਕਾ ਹੈ ਕੋਈ ਚੀਜ਼ ਦੇ ਦੇ 250 ਸਿਰ ਦੇ ਦੇ ਬਸ ਉਹ ਕਹਿੰਦੇ ਨਹੀਂ ਬਸ ਦੋ ਮੂਲੀਆਂ ਤੋਂ ਜ਼ਿਆਦਾ ਨਹੀਂ ਤਾਂ ਕੁਛ ਮਿਲੇਗਾ ਮਰਦਾਨਾ ਵਿਚਾਰਾ ਅੱਗੇ ਚਲਾ ਗਿਆ ਅੱਗੇ ਇੱਕ ਹਲਵਾਈ ਦੀ ਦੁਕਾਨ ਆਈ ਉੱਥੇ ਜਾ ਖੜਾ ਹਲਵਾਈ ਨੂੰ ਕਹਿਣ ਲੱਗਾ ਲਓ ਜੀ ਮੈਨੂੰ 250 ਸਿਰ ਮਠਿਆਈ ਦੇ ਦਿਓ ਆਹ ਚੀਜ਼ ਲੈ ਲਓ ਜਦੋਂ ਉਸ ਹਲਵਾਈ ਨੇ ਉਸਨੂੰ ਦੇਖਿਆ ਉਹਨੂੰ ਵੀ ਕੀ ਪਤਾ ਸੀ ਲਾਲ ਕੀ ਹੁੰਦੇ ਆ ਕਹਿਣ ਲੱਗਾ ਸ਼ੇਰ ਮਠਿਆਈ ਮਿਲੇਗੀ ਇਸ ਦੀ ਲੈਣੀ ਹੈ ਲੈ ਲਾ ਨਹੀਂ ਤੇਰੀ ਖੁਸ਼ੀ ਮਰਦਾਨਾ ਕਹਿੰਦਾ ਸ਼ੇਰ ਨਾਲ ਮੇਰੀ ਭੁੱਖ ਨਹੀਂ ਦੂਰ ਹੋਣੀ ਮੇਰਾ 250 ਸ਼ੇਰ ਆਹਾਰ ਹੈ ਕੋਈ ਚੀਜ਼ ਦੇ ਦੇ ਇਹ ਨੀ ਮੈਂ ਕਹਿੰਦਾ ਐ ਦੇ ਜਿਹੜੀ ਤੈਨੂੰ ਚੰਗੀ ਲਈ ਤੇ 250 ਸ਼ੇਰ ਵਸਤੂ ਦੇ ਦੇ ਉਹਨੂੰ ਖਾ ਕੇ ਭੁੱਖ ਦੂਰ ਕਰ ਲਵਾਂ ਕਹਿੰਦਾ 250 ਸ਼ੇਰ ਦਾ ਕੀ ਹੈ ਇਹ ਜੇ ਰੋੜਾਂ ਦਾ ਕੋਈ ਕੰਚ ਦਾ ਟੁਕੜਾ ਹੈ ਕਿਤੋਂ ਲੱਭ ਗਿਆ ਤੈਨੂੰ 250 ਸ਼ੇਰ ਮਿਠਾਈ ਮੰਗਣ ਲੱਗੇ ਨਹੀਂ ਇਹਦਾ ਸ਼ੇਰ ਮਿਠਾਈ ਲੈਣੀ ਲੈ ਨਹੀਂ ਜਾ ਮਰਦਾਨਾ ਕਹਿੰਦਾ ਵੀ ਇਹ ਆਉਣੀ ਸ਼ੇਰ ਨਾਲ ਮੇਰੀ ਭੁੱਖ ਦੂਰ ਨਹੀਂ ਅੱਗੇ ਚਲਾ ਗਿਆ ਅੱਗੇ ਕੁਦਰਤੀ ਮਰਦਾਨੇ ਨੇ ਸੋਚਿਆ ਵੀ ਇਹ ਕੱਪੜੇ ਵਾਲੇ ਤੋਂ ਪੁੱਛ ਲਈਏ ਜ਼ਰਾ ਕੀ ਦਿੰਦਾ ਹੈ, ਭਾਵੇਂ ਕੱਪੜਾ ਖਾਣ ਵਾਲੀ ਚੀਜ਼ ਤਾਂ ਨਹੀਂ ਹੈ ਪਰ ਪੁੱਛ ਕੇ ਤਾਂ ਵੇਖੀਏ। ਮਰਦਾਨਾ ਉਸ ਕੱਪੜੇ ਵਾਲੀ ਦੁਕਾਨ ਤੇ ਜਾ ਕੇ ਉਸਨੂੰ ਕਹਿਣ ਲੱਗਾ ਜੀ ਇਹਦਾ ਕੀ ਕੁਛ ਦਿੰਦੇ ਹੋ। ਉਹ ਵੀ ਵਿਚਾਰਾ ਕੀ ਜਾਣੇ ਲਾਲ ਕੀ ਹੁੰਦੇ ਆ, ਉਹ ਕਹਿਣਾ ਦੋ ਗਜ ਖੱਦਰ ਲੈ ਲਾ ਹੋਰ ਕੀ ਲੈਣਾ ਇਹਦਾ। ਮਰਦਾਨਾ ਅੱਗੇ ਚਲਾ ਗਿਆ। ਕੁਦਰਤੀ ਗੁਰੂ ਬਾਬਾ ਜੀ ਦੀ ਪ੍ਰੇਰਨਾ ਕਰਕੇ ਮਰਦਾਨਾ ਇੱਕ ਜਵਾਹਰੀ ਦੀ ਦੁਕਾਨ ਤੇ ਪਹੁੰਚ ਜਾਂਦਾ ਜੋ ਹੀਰੇ ਲਾਲ ਜਵਾਹਰਾਤ ਦਾ ਵਣਜ ਕਰਨ ਵਾਲਾ, ਜਿਸ ਨੂੰ ਹੀਰੇ ਲਾਲ ਜਵਾਹਰਾਤ ਦੀ ਸ਼ਨਾਖਤ ਸੀ, ਪਛਾਣ ਸੀ, ਕਦਰ ਸੀ, ਉਸਦੀ ਕੀਮਤ ਨੂੰ ਜਾਣਦਾ ਪਛਾਣਦਾ ਸੀ। ਨਾਂ ਸੀ ਉਹਦਾ ਸਾਲਸਰਾ, ਔਰ ਕੁਛ ਭਗਤੀ ਦਾ ਸ਼ੌਕ ਰੱਖਦਾ ਸੀ। ਉਹ ਤੇ ਉਹਦਾ ਨੌਕਰ ਅਧਿਕਾ ਇਕੱਠੇ ਰਲ ਕੇ ਭਗਤੀ ਵੀ ਕਰਦੇ ਸਨ। ਸ਼ਾਮ ਦਾ ਚਾਹਵਾਨ ਸੀ ਕਿਉਂਕਿ ਧਨ ਪਦਾਰਥ ਦਾ ਘਾਟਾ ਹੈ ਨਹੀਂ ਸੀ। ਸਭ ਤੇ ਵੱਡਾ ਸੁਖ ਪੀਸ ਆਫ ਮਾਇੰਡ ਹੈ, ਮਨ ਦੀ ਸ਼ਾਂਤੀ ਹੈ, ਜਿਸ ਦੇ ਵਾਸਤੇ ਸਵਰਗ ਦੇ ਰਾਜੇ ਇੰਦਰ ਜੈਸੇ ਵੀ ਬੇਤਾਬ ਹਨ। ਸੌ ਸਾਲ ਆ ਕੇ ਸਵਰਗ ਦੇ ਰਾਜੇ ਇੰਦਰ ਨੇ ਕਿਸੇ ਬੰਦੇ ਕਿਸੇ ਮਹਾਤਮਾ ਨੇ ਲੱਕੜਾਂ ਢੋਈਆਂ ਸੀ ਸ਼ਾਂਤੀ ਵਾਸਤੇ, ਉਹਨੂੰ ਵੀ ਸ਼ਾਂਤ ਨਸੀਬ ਨਹੀਂ ਹੈ। ਇਉਂ ਕਰਕੇ ਸਭ ਤੇ ਵੱਡਾ ਸੁਖ ਪੀਸ ਆਫ ਮਾਇੰਡ ਹੈ। ਇਹ ਚਾਹੁੰਦਾ ਸੀ ਭਜਨ ਪਾਠ ਭਗਤੀ ਇਹ ਦੋਵੇਂ, ਇਹਦਾ ਭਾਵੇਂ ਦੁਨਿਆਵੀ ਨੁਕਤਾ ਨਿਗਾਹ ਤੇ ਅਦਰਕਾ ਇਸਦਾ ਨੌਕਰ ਸੀ ਪਰ ਭਗਤੀ ਭਾਵ ਕਰਕੇ ਦੋਵੇਂ ਭਾਈ ਸਨ। ਇਉਂ ਕਰਕੇ ਭਗਤੀ ਕਰਦੇ ਸਨ, ਸ਼ਾਂਤ ਨਹੀਂ ਸੀ ਅਜੇ ਨਸੀਬ ਹੋਈ, ਸ਼ਾਂਤੀ ਦੇ ਚਾਹਵਾਨ ਸਨ। ਉੱਠਦਾ ਜਾ ਗੁਰੂ ਨਾਨਕ ਜੀ ਦਾ ਨਾਂ ਇਹਨਾਂ ਨੇ ਸੁਣਿਆ ਸੀ, ਉਹਨਾਂ ਨੂੰ ਮਿਲ ਕੇ ਇਹ ਵਸਤੂ ਪ੍ਰਾਪਤ ਹੋਵੇਗੀ ਕਿਉਂਕਿ ਉਹ ਸਾਇੰਸ ਦਾ ਜ਼ਮਾਨਾ ਨਹੀਂ ਸੀ। ਅੱਜ ਕੱਲ੍ਹ ਵਾਂਗ ਸਾਡੇ ਦੇਸ਼ ਰੇਲਾਂ ਕੋਈ ਨਹੀਂ ਸਨ, ਸੜਕਾਂ ਕੋਈ ਨਹੀਂ ਸਨ, ਮੋਟਰਾਂ ਕੋਈ ਨਹੀਂ ਸਨ, ਜੰਗਲਾਤ ਬਹੁਤੇ ਹੁੰਦੇ, ਆਬਾਦੀ ਬਹੁਤ ਥੋੜੀ ਹੁੰਦੀ ਅੱਜ ਕੱਲ੍ਹ ਨਾਲੋਂ। ਆਹ ਲੁਧਿਆਣਾ ਅਸੀਂ ਦੇਖਦੇ ਰਹੇ ਹਾਂ, ਉਹਨਾਂ ਦੀਆਂ 72,000 ਦੀ ਆਬਾਦੀ ਜਦੋਂ ਪਹਿਲਾਂ ਆਉਂਦੇ ਹੁੰਦੇ। ਮੈਂ ਕਈ ਵਾਰੀ ਪੁੱਛਿਆ ਅਸੀਂ ਤਰ੍ਹਾਂ ਦੇ ਬਾਗ ਠਹਿਰਦੇ ਬਾਹਰ ਸੀ ਸਭ ਤੇ, ਕਈ ਵਾਰੀ ਪੁੱਛਿਆ ਕੀ ਹੈ ਵਧੇ ਕਹਿੰਦੇ 72,000। ਹੁਣ ਦੇਖ ਲਓ ਕਿੰਨੀ ਕੁ ਹੈ, ਹੁਣ 7-8 ਲੱਖ ਹੋਣੀ ਹੈ। ਸੰਯੋਗ ਕਰਕੇ ਉਦੋਂ ਸਾਡੇ ਦੇਸ਼ ਦੇ ਵਿੱਚ ਜੰਗਲਾਤ ਬਹੁਤੇ ਹੁੰਦੇ, ਆਬਾਦੀ ਬੜੀ ਥੋੜੀ ਸੀ। ਗੁਰਦੀ ਜੀ ਗੱਲ ਸੁਣੀ ਸੀ, ਗੁਰੂ ਨਾਨਕ ਜੀ ਦਾ ਨਾਂ ਇਹਨਾਂ ਦੇ ਕੰਨ ਵਿੱਚ ਪਿਆ ਸੀ, ਸ਼ੌਕ ਰੱਖਦੇ ਸਨ ਕਿਤੇ ਭਾਗ ਹੋਣ ਤਾਂ ਦਰਸ਼ਨ ਦੀਦਾਰ ਹੋਵੇ ਤੇ ਸ਼ਾਂਤੀ ਨਸੀਬ ਹੋਵੇ। ਇਉਂ ਕਰਕੇ ਮਰਦਾਨਾ ਉਸ ਸਾਲਸਰਾਏ ਦੀ ਦੁਕਾਨ ਤੇ ਪਹੁੰਚ ਗਿਆ। ਉਹਦੇ ਅੱਗੇ ਇਹ ਲਾਲ ਰੱਖ ਕੇ ਕਹਿਣ ਲੱਗਾ ਸ਼ਾਹ ਜੀ ਇਹ ਵੇਖੋ ਤਾਂ ਕੀ ਚੀਜ਼ ਹੈ। ਜਦੋਂ ਸ਼ਾਹ ਨੇ ਉਸਨੂੰ ਦੇਖਿਆ ਖੁਸ਼ੀ ਵਿੱਚ ਉਸਦਾ ਚਿਹਰਾ ਚਮਕ ਉੱਠਿਆ, ਅਸ਼ਸ਼ਕਰ ਉੱਠਿਆ, ਚਾਟੀ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ। ਆਹਾ ਅਸ਼ਚਰਜ ਹੈ, ਸਾਡੇ ਉਸਤਾਦ ਕਹਿੰਦੇ ਹੁੰਦੇ ਸਨ ਜੇਕਰ ਇਹੋ ਜਿਹੀ ਸ਼ੈ ਕਿਤੇ ਦੇਖਣ ਨੂੰ ਨਸੀਬ ਹੋਵੇ, ਦੋਵੇਂ ਹੱਥ ਜੋੜ ਕੇ ਮੱਥਾ ਟੇਕੀ, 100 ਰੁਪਇਆ ਦਰਸ਼ਨੀ ਭੇਟ ਰੱਖੀ। ਜਲਦੀ ਆਵਾਜ਼ ਦਿੱਤੀ ਆਪਣੇ ਨੌਕਰ ਦਰਕੇ ਨੂੰ, ਬੇਟਾ ਦਰਕਾ ਜਲਦੀ 100 ਰੁਪਇਆ ਕੱਟ ਕੇ ਲਿਆ। ਉਹਨਾਂ ਸਮਿਆਂ ਦੇ ਵਿੱਚ ਇਹ ਕਾਗਜ਼ ਨਹੀਂ ਸਾਡੇ ਦੇਸ਼ ਚ ਆਏ ਸਨ, ਸੋਨੇ ਦੀਆਂ ਮੋਹਰਾਂ ਹੁੰਦੀਆਂ, ਚਾਂਦੀ ਦੇ ਰੁਪਏ ਹੁੰਦੇ ਔਰ ਤਾਂਬੇ ਦੇ ਪੈਸੇ ਇਤਿਹਾਸ ਇਹੋ ਜਿਹੀ ਕਰੰਸੀ ਹੁੰਦੀ ਸੀ। ਸੋ 100 ਰੁਪਇਆ ਜਲਦੀ ਕੱਢ ਕੇ ਲਿਆ। ਜਲਦੀ ਇਹ ਦਰਕੇ ਨੇ ਆਵਾਜ਼ ਸੁਣ ਕੇ 100 ਰੁਪਇਆ ਚਾਂਦੀ ਦਾ ਗਿਣ ਕੇ ਸ਼ਾਹ ਦੇ ਹੱਥ ਫੜਾਇਆ। ਸ਼ਾਹ ਨੇ ਫਿਰ 100 ਰੁਪਇਆ ਉਹਦੇ ਅੱਗੇ ਰੱਖ ਕੇ ਮੱਥਾ ਟੇਕਿਆ, ਕਹਿਣ ਲਓ ਜੀ ਇਹ ਤਾਂ ਇਹਦੀ ਦਰਸ਼ਨੀ ਤੇ। ਮਰਦਾਨਾ ਇਹ ਦੇਖ ਦੇਖ ਕੇ ਬੜਾ ਹੈਰਾਨ ਹੋ ਰਿਹਾ, ਅਸ਼ਚਰਜ ਗੱਲ ਹੈ, ਜਾਂ ਤਾਂ ਮੂਲੀਆਂ ਵਾਲਾ 2 ਮੂਲੀਆਂ ਨਾਲ ਸਬਜ਼ੀ ਫਰੋਲ ਉਦੋਂ ਜ਼ਿਆਦਾ ਨਾ ਦੇਵੇ, ਜਾਂ ਹਲਵਾਈ ਸ਼ੇਰ ਮਿਠਾਈ ਤੋਂ ਜ਼ਿਆਦਾ ਨਾ ਦੇਵੇ, ਜਾਂ ਕੱਪੜੇ ਵਾਲਾ 2 ਗਜ਼ ਖੱਦਰ ਤੋਂ ਜ਼ਿਆਦਾ ਨਾ ਦੇਵੇ। ਇੱਥੇ 100 ਰੁਪਇਆ ਦਰਸ਼ਨੀ ਭੇਟ, ਇਹ ਭੁੱਲਦਾ ਕਿ ਉਹ ਭੁੱਲਦੇ ਹਨ, ਇੱਕ ਤਾਂ ਭੁੱਲ ਵਿੱਚ ਹੈ ਹੀ। ਕਿਉਂ ਮਰਦਾਨਾ ਕਦੇ ਸਾਲਸਰੇ ਦੇ ਚਿਹਰੇ ਵੱਲ ਤੱਕਦਾ, ਕਦੇ 100 ਰੁਪਏ ਵੱਲ ਦੀ ਨਿਗਾਹ ਜਾਂਦੀ ਹੈ, ਕਦੇ ਉਹ ਲਾਲ ਵੱਲ ਨਿਗਾਹ ਜਾਂਦੀ ਹੈ। ਹੈਰਾਨ ਹੁੰਦੇ ਨੇ ਦੇਖ ਕੇ, ਬੜਾ ਸਿਆਣਾ ਬੰਦਾ ਸੀ ਕਿਉਂਕਿ ਇਹ ਜੇ ਲੋਕਾਂ ਦੇ ਦਿਮਾਗ ਬੜੇ ਤੇਜ਼ ਹੁੰਦੇ ਨੇ। ਕਹਿੰਦਾ ਕੀ ਗੱਲ ਹੈ, ਹੈਰਾਨ ਕਿਉਂ ਹੁੰਦੇ ਲੋਕ, ਮੈਂ ਇਸਦੀ ਕੀਮਤ ਨੀ ਅਦਾ ਕਰ ਰਿਹਾ, ਬੇਮੁੱਲਾ ਲਾਲ ਹੈ, ਕੀਮਤ ਤਾਂ ਅਗਰ ਤੁਸੀਂ ਵੇਚਣਾ ਹੋਵੇਗਾ ਮੈਂ ਇਕੱਲਾ ਨਹੀਂ ਦੱਸ ਸਕਦਾ, ਕਈ ਜੋਹਰੀ ਇਕੱਠੇ ਹੋਵਾਂਗੇ, ਬਾਦਸ਼ਾਹੀ ਜਵਾਰੀ ਹੋਣਗੇ, ਪ੍ਰਾਈਵੇਟ ਜਵਾਰੀ ਹੋਣਗੇ, ਫਿਰ ਇਸ ਦੇ ਮੁੱਲ ਦੀ ਬਾਬਤ ਵਿਚਾਰ ਹੋ ਸਕੇਗੀ। ਇਹ ਤਾਂ ਮੈਂ ਸਿਰਫ ਦਰਸ਼ਨੀ ਭੇਟ ਰੱਖ ਰਿਹਾ, ਇਹਦਾ ਮੁੱਲ ਨਹੀਂ ਹੈ, ਇਸ ਕਰਕੇ ਘਬਰਾਓ ਨਾ ਤੁਸੀਂ। ਸੋ ਮਰਦਾਨਾ ਵੀ ਕਹਿਣ ਲੱਗੇ, ਜਾਂ ਤਾਂ ਮੈਂ ਇਹ ਲਿਜਾਊ ਜਾਂ ਆਹ ਲਿਜਾਊ, ਦੋਵੇਂ ਚੀਜ਼ਾਂ ਮੈਂ ਵੀ ਨਹੀਂ ਲਿਜਾਣ ਲੱਗਾ, ਯਾਨੀ ਜਾਂ 100 ਰੁਪਏ ਲਿਜਾਵਾਂਗਾ ਜਾਂ ਇਹ ਜਿਹੜੀ ਚੀਜ਼ ਹੈ ਮੇਰੀ ਉਹ ਮੈਂ ਲਿਜਾਵਾਂਗਾ। ਉਹ ਕਹਿਣ ਲੱਗਾ ਨਹੀਂ, ਤੁਸੀਂ ਦੋਵੇਂ ਚੀਜ਼ਾਂ ਲੈ ਜਾਓ। ਅਸੀਂ ਮਰਦਾਨਾ ਨਹੀਂ ਮੰਨਦਾ, ਸਾਧ ਸਿੰਘ ਸੰਤੋਖੀ ਆਦਮੀ ਕਿਹੜਾ ਲੱਭਣਾ, ਦੁਨੀਆਂ ਤੇ ਸੌਖਾ ਹੈ, ਜਿੰਨੀ ਚੀਜ਼ ਦੇ ਅਗਲਾ ਜੇਬ ਚ ਪਾ ਕੇ ਤੁਰਨ ਦੀ ਤਰ੍ਹਾਂ। ਪਰ ਇੱਥੇ ਕਹਿਣ ਲੱਗਾ ਨਹੀਂ, ਆਹ ਲਿਜਾਊ ਜਾਂ ਆਹ ਲਿਜਾਊ, ਤੋ ਤਰਸਾ ਹੀ ਹੈਰਾਨੀ ਹੋ ਰਹੀ ਹੈ। ਅਸੀਂ ਸਾਲ ਤਰ੍ਹਾਂ ਇਹਨੇ ਸਮਝਿਆ ਵੀ ਇਸ ਨੂੰ ਇਸਦੀ ਪਛਾਣ ਨਹੀਂ, ਇਹ ਜਾਣਦਾ ਨਹੀਂ, ਇਹਦੀ ਵਸਤੂ ਨਹੀਂ ਹੋਣੀ, ਕਿਸੇ ਹੋਰ ਦੀ ਹੋਣੀ ਹੈ, ਸ਼ਾਇਦ ਕਿਸੇ ਸੇਠ ਦਾ ਨੌਕਰ ਹੋਵੇ। ਕਹਿਣ ਲੱਗਾ ਕਿ ਇਹ ਤੁਹਾਡੀ ਵਸਤੂ ਹੈ? ਮਰਦਾਨਾ ਕਹਿੰਦਾ ਨਹੀਂ, ਮੈਂ ਤਾਂ ਇੱਕ ਅਦਨਾ ਜਾਂ ਸੇਵਕ ਹਾਂ, ਕਿਸਦੀ ਹੈ, ਸ਼ਾਹ ਕੌਣ ਹੈ, ਜਿਸਦੀ ਵਸਤੂ ਹੈ? ਕਹਿਣਗਾ ਸ਼ਾਹ ਬਾਹਰ ਬੈਠਾ, ਗੁਰੂ ਨਾਨਕ ਨਿਰੰਕਾਰ। ਇਹ ਸੁਣ ਕੇ ਮਨ ਨੂੰ ਠੰਡ ਪਈ, ਚਾਹੁੰਦਾ ਸੀ ਕਿ ਦਰਸ਼ਨ ਹੋਣ, ਭਾਗ ਜਾਗਣ ਤਾਂ ਸ਼ਾਂਤੀ ਨਸੀਬ ਹੋਵੇ। ਅੱਜ ਦਿਲ ਨੂੰ ਬੜੀ ਖੁਸ਼ੀ ਹੋਈ ਇਹ ਸੁਣ ਕੇ। ਕਹਿਣ ਲੱਗਾ ਸਾਲ ਤਰ੍ਹਾਂ ਹੈ ਮਰਦਾਨਾ, ਦੋਵੇਂ ਚੀਜ਼ਾਂ ਤੁਸੀਂ ਲੈ ਜਾਓ, ਤੁਹਾਡਾ ਮਾਲਕ ਤੁਹਾਡੇ ਤੇ ਨਾਰਾਜ਼ ਨਹੀਂ ਹੋਏਗਾ, ਬਲਕਿ ਖੁਸ਼ ਹੋਵੇਗਾ, ਕਿਉਂਕਿ ਜਿਤਨੇ ਸਤਿਕਾਰ ਦੇ ਲਾਇਕ ਕੋਈ ਚੀਜ਼ ਹੈ, ਅਗਰ ਉਤਨਾ ਉਸਦਾ ਸਤਿਕਾਰ ਨਾ ਕਰਿਆ ਜਾਵੇ ਤਾਂ ਉਹਦੇ ਨਾਲ ਬੇਇਨਸਾਫੀ ਹੁੰਦੀ ਹੈ। ਇਹ 100 ਰੁਪਇਆ ਦਰਸ਼ਨੀ ਵੇਲ ਦਾ ਸਤਿਕਾਰ ਹੈ, ਕੀਮਤ ਨਹੀਂ। ਹਾਂ, ਤੁਹਾਡੇ ਮਾਲਕ ਦੇ ਨਾਲ ਵਿਚਾਰ ਹੋ ਜਾਏਗੀ, ਜੇ ਇਹਨੂੰ ਵੇਚਣਾ ਹੋਵੇਗਾ ਤਾਂ ਕਈ ਵਾਰੀ ਇਕੱਠੇ ਹੋ ਕੇ ਇਹਦੀ ਕੀਮਤ ਦੀ ਬਹੁਤ ਵਿਚਾਰ ਕਰ ਲਵਾਂਗੇ। ਬੜਾ ਬੇਕੀਮਤਾ ਲਾਲ ਹੈ, ਇਸ ਵਾਸਤੇ ਤੁਸੀਂ ਦੋਵੇਂ ਚੀਜ਼ਾਂ ਲੈ ਜਾਓ। ਇਉਂ ਦੱਸੋ ਗੁਰੂ ਨਾਨਕ ਜੀ ਨਾਲ ਕਿੰਨੇ ਫਕੀਰਾਂ ਤੇ ਕਿੱਥੇ ਬੈਠੇ ਨੇ ਗੁਰੂ ਨਾਨਕ ਜੀ, ਕਿੰਨੇ ਕੁ ਸਾਧੂ ਹਨ, ਤੇ ਭੋਜਨ ਪਾਣੀ ਇੰਤਜ਼ਾਮ ਕਿਵੇਂ ਆ ਉਹਨਾਂ ਦਾ? ਇਹ ਗੱਲ ਅਲਸਰਾਏ ਨੇ ਪੁੱਛੀ। ਮਰਦਾਨਾ ਕਹਿਣਾ ਕਿਤੇ ਕਿਤੇ ਤਾਂ ਸੈਂਕੜੇ ਫਕੀਰ ਸਾਧੂ ਹੋ ਜਾਂਦੇ, ਪਰ ਮੈਂ, ਮੇਰਾ ਨਾਮ ਮਰਦਾਨਾ, ਮਰਾਸੀਆਂ ਦੇ ਘਰ ਦਾ ਮੇਰਾ ਜਨਮ ਹੈ, ਤੇ ਭਾਈ ਬਾਲਾ ਸੰਧੂ ਜੱਟਾਂ ਦੇ ਘਰ ਦਾ ਜਨਮ ਹੈ, ਉਹਦਾ ਵੀ ਤਲਵੰਡੀ ਦਾ ਹੀ ਜਨਮ ਹੈ, ਤੇ ਗੁਰੂ ਨਾਨਕ ਜੀ ਦਾ ਜਨਮ ਹੈ ਬੇਦੀਆਂ ਖੱਤਰੀਆਂ ਦੇ ਘਰ ਦਾ। ਅਸੀਂ ਸਮਕਾਲੀਆਂ ਤਕਰੀਬਨ, ਸਾਡੀ ਉਮਰ ਇੱਕੋ ਜਿਹੀ ਤਕਰੀਬਨ ਹੈ, ਥੋੜੇ ਦਿਨਾਂ ਦਾ ਹੀ ਫਰਕ ਹੈ ਕੁਛ। ਅਸੀਂ ਤਾਂ ਸੇਵਾ ਜੀ ਰਹਿੰਦੇ ਹਾਂ, ਮੈਂ ਰਬਾਬ ਵਜਾਉਣਾ ਹੁੰਦਾ ਤੇ ਭਾਈ ਬਾਲਾ ਚੰਦਰ ਆਦਿ ਹੋਰ ਸੇਵਾ ਕਰਦਾ ਹੈ। ਹੁਣ ਤਾਂ ਦੋਹੀ ਹਾਂ ਆਪ ਜੀ ਦੇ ਨਾਲ, ਭੋਜਨ ਪਾਣੀ, ਕਹਿੰਦਾ ਭੋਜਨ ਪਾਣੀ ਤਾਂ ਅਜੇ ਤੱਕ ਕਿਸੇ ਨੇ ਆ ਕੇ ਨਹੀਂ ਕਿਹਾ, ਸਵਾਲ ਕਿਸੇ ਨੂੰ ਕਰਦੇ ਨਹੀਂ, ਕੋਈ ਲੈ ਜਾਵੇ ਤਾਂ ਪ੍ਰੇਮ ਪੂਰਾ ਕਰ ਦਿੰਦੇ। ਹੁਣ ਅਜੇ ਤੱਕ ਨਹੀਂ ਕਹਿਣਾ ਕਿਸੇ ਨੇ ਆ ਕੇ ਗੱਲਬਾਤ ਕੀਤੀ, ਕਿਉਂਕਿ ਹੁਣੀ ਆ ਕੇ ਬਾਹਰ ਬੈਠੇ ਹਨ, ਮੈਂ ਹੀ ਆ ਸੀ ਸ਼ਹਿਰ ਵਿੱਚ। ਕਹਿੰਦਾ ਤੁਸੀਂ ਦੋਵੇਂ ਚੀਜ਼ਾਂ ਲੈ ਕੇ ਚਲੋ, ਮੈਂ ਹੁਣੀ ਪਹੁੰਚਦਾ, ਮੈਂ ਵੀ ਦਰਸ਼ਨ ਕਰਨਾ ਚਾਹੁੰਦਾ ਹਾਂ, ਭੋਜਨ ਪਾਣੀ ਵੀ ਲੈ ਕੇ ਹਾਜ਼ਰ ਹੁੰਦਾ। ਕਹਿ ਮਰਦਾਨਾ ਉਹਦੇ ਕਹੇ ਤੇ ਦੋਵੇਂ ਚੀਜ਼ਾਂ 100 ਰੁਪਇਆ ਤੇ ਉਹ ਲਾ ਵਾਪਸ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚ ਜਾਂਦਾ। ਉਧਰ ਉਹ ਵੀ ਜਲਦੀ ਜਲਦੀ ਭੋਜਨ ਆਦਿ ਤਿਆਰ ਕਰਵਾ ਕੇ ਕੁਝ ਫਲ ਫੁੱਲ ਲੈ ਕੇ ਆਉਣ ਦੀ ਤਿਆਰੀ ਕਰਦਾ ਹੈ। ਜੋ ਮਰਦਾਨੇ ਦੋਵੇਂ ਚੀਜ਼ਾਂ ਗੁਰੂ ਬਾਬੇ ਦੇ ਅੱਗੇ ਲਿਆ ਕੇ ਰੱਖੀਆਂ, ਉਹ ਲਾਲ ਵੀ ਤੇ 100 ਰੁਪਇਆ ਵੀ ਮੱਥਾ ਟੇਕਿਆ। ਗੁਰੂ ਜੀ ਹਾਸ ਰਸ ਵਿੱਚ ਕਹਿੰਦੇ, ਮਰਦਾਨਿਆ ਬੜਾ ਲੋਭੀ ਹੈ, ਨਾਲੇ ਇਹ ਲਿਆ ਨਾਲੇ ਆ ਲਿਆ। ਅੱਗੋਂ ਮਰਦਾਨਾ ਕਹਿੰਦਾ, ਤੇਰੀਆਂ ਤੂੰ ਜਾਣੇ, ਜਾਂ ਤਾਂ ਸਬਜ਼ੀ ਫਰੋਸ਼ 2 ਮੂਲੀਆਂ ਤੋਂ ਜ਼ਿਆਦਾ ਨਾ ਦੇਵੇ, ਮੈਂ ਤਾਂ 2.5 ਦੇਰੀ ਮੰਗਦਾ ਸੀ, ਜਾਂ ਹਲਵਾਈ 6 ਮਠਿਆਈ ਤੋਂ ਜ਼ਿਆਦਾ ਨਾ ਦੇਵੇ, ਜਾਂ ਕੱਪੜੇ ਵਾਲਾ 2 ਗਜ਼ ਖੱਦਰ ਤੋਂ ਜ਼ਿਆਦਾ ਨਾ ਦੇਵੇ, ਜਾਂ 100 ਰੁਪਏ ਦਸ਼ਨੀ ਭੇਟ। ਤੇ ਨਮਸਕਾਰਾਂ ਹੁੰਦੀਆਂ ਨੇ ਇਹਨੂੰ। ਗੁਰੂ ਜੀ ਕਹਿਣੇ ਮਰਦਾਨੇ ਆ ਜਿਹੜੀ ਅਹੀਆਂ ਜੀਆਂ ਕੀਮਤੀ ਛਾਇਆਂ ਹੁੰਦੀਆਂ ਹਨ, ਕੀਮਤੀ ਚੀਜ਼ਾਂ ਹੁੰਦੀਆਂ ਹਨ, ਉਹ ਕਦਰਦਾਨਾ ਪਾਸੀ ਕਦਰ ਹੁੰਦੀਆਂ, ਕਦਰ ਸ਼ਨਾਸੀ ਉਸਨੂੰ ਪਛਾਣਦੇ ਹਨ। ਕੀ ਜਾਣੇ ਵਿਚਾਰਾ ਸਬਜ਼ੀ ਫਰੋਸ਼ ਲਾਲ ਕੀ ਹੁੰਦੇ, ਕੀ ਜਾਣੇ ਹਲਵਾਈ ਲਾਲਾਂ ਦੀ ਪਛਾਣ, ਕੀ ਜਾਣੇ ਕੱਪੜੇ ਵਾਲਾ ਲਾਲਾਂ ਦੀ ਕਦਰ। ਲਾਲਾਂ ਦੀ ਕਦਰ ਤਾਂ ਜਵਾਰੀਆਂ ਨੂੰ ਹੁੰਦੀ ਹੈ, ਗੁਰੂ ਜੀ ਫਰਮਾਉਂਦੇ ਜਿਹੜੇ ਕੌਡੀਆਂ ਖਰੀਦ ਵਾਲੇ ਲਾਲਾਂ ਦੀ ਕੁੜੀਆਂ ਖਰੀਦਣ ਵਾਲਿਆਂ ਨੂੰ ਕੌਡੀ ਨਾਲ ਖੇਲਣ ਵਾਲੇ ਨਕਦਰੇ ਪੁਰਸ਼ ਉਹ ਲਾਲਾਂ ਦੀ ਸਾਰ ਨੂੰ ਕੀ ਜਾਣ ਸਕਦੇ ਹਨ। ਇਸੇ ਤਰ੍ਹਾਂ ਹੀ ਜਿਹੜੇ ਬੇਵਿਚਾਰੇ ਪੁਰਸ਼ ਮਾਨੁਖ ਦੇਹ ਦੀ ਕਦਰ ਨੂੰ ਔਰ ਪਰਮੇਸ਼ੁਰ ਦੇ ਨਾਮ ਦੀ ਕਦਰ ਨੂੰ ਕੀ ਜਾਣ ਸਕਦੇ। ਇੱਕ ਕੋਈ ਜ਼ਿਮੀਂਦਾਰ ਬਾਜਰੇ ਦੀ ਰਾਖੀ ਬਹਿੰਦਾ ਹੋਇਆ, ਮਨਾ ਬਣਾਇਆ ਕੋਈ ਲੇਲੇ ਬੱਟ ਕੇ ਗੋਪੀ ਚ ਪਾ ਕੇ ਚਲਾਉਂਦਾ ਜਾਨਵਰ ਉਡਾਉਣ ਵਾਸਤੇ। ਇੱਕ ਦਿਨ ਕੱਸੀ ਸੀ ਰਸਤੇ ਚ, ਉੱਥੇ ਪਾਣੀ ਵਰਤਣ ਵਾਸਤੇ ਕਿਤੇ ਗਿਆ, ਉਹਨੂੰ ਇੱਕ ਗਾਗਰ ਲੱਭ ਗਈ ਲਾਲਾਂ ਦੀ ਭਰੀ ਹੋਈ। ਉਹਨੇ ਸੋਚਿਆ ਚਲੋ ਇੱਕ ਦਿਨ ਗੁਰੇਲੇ ਵੱਟਣ ਤੋਂ ਬਚੇ। ਉਹ ਗਾਗਰ ਨੂੰ ਮੰਨੇ ਦੇ ਉੱਪਰ ਰੱਖ ਕੇ ਗੋਪੀ ਚ ਰੱਖ ਰੱਖ ਕੇ ਸਾਰੇ ਚਲਾ ਤੇ ਜਾਨਵਰ ਨੂੰ ਉਡਾਉਣ ਵਾਸਤੇ। ਇੱਕ ਚੰਗੇ ਜੇ ਰੰਗ ਦਾ ਉਹਨੇ ਸੋਚਿਆ ਇਹ ਲੈ ਚੱਲਦੇ ਹਾਂ, ਘਰ ਲੈ ਗਿਆ, ਆਪਣੇ ਘਰਵਾਲੀ ਨੂੰ ਦਿੱਤਾ। ਉਸਨੇ ਨਜ਼ਰ ਵੱਟੂ ਜਾਣ ਕੇ ਆਪਣੇ ਮੁੰਡੇ ਦੀ ਤੈਰਾਗੀ ਚ ਬੰਨਤਾ। ਸੋ ਇਉਂ ਇਸੀ ਤਰ੍ਹਾਂ ਫਿਰਦੇ ਫਿਰਦੇ ਇੱਕ ਜੁਆਰੀ ਦੀ ਨਜ਼ਰ ਉਹ ਖੇਲ ਦੇ ਬੱਚੇ ਦੇ ਉਸ ਲਾਲ ਦੇ ਉੱਪਰ ਪੈ ਗਈ। ਉਸਨੇ ਸੋਚਿਆ ਵੀ ਇਤਨੀ ਕੀਮਤੀ ਸ਼ੈ ਇਹ ਧਾਗੇ ਨਾਲ ਬੰਨੀ, ਇਹਦੇ ਲੱਕ ਨਾਲ ਬੰਨ ਛੱਡੀਏ ਇਹ ਬੱਚੇ ਦੇ, ਕਿਸਦਾ ਬੱਚਾ ਹੈ ਦੱਸਿਆ ਫਲਾਣਾ ਘਰ ਹੈ। ਉੱਥੇ ਪਹੁੰਚਿਆ ਮਾਈ ਨੂੰ ਕਹਿਣ, ਮਾਤਾ ਇਹ ਬੱਚਾ ਤੁਹਾਡਾ ਹੈ? ਉਹ ਕਹਿਣ ਲੱਗੀ ਹਾਂ। ਕਹਿਣਗੇ ਆਹ ਜਿਹੜਾ ਮਣਕਾ ਜਿਹਾ ਬੰਨਿਆ ਹੈ ਇਹਦੀ ਤੈਰਾਗੀ ਨੂੰ ਵੇਚਣਾ? ਉਹ ਸੋਚਿਆ ਵੀ ਜਿਹੜਾ ਤੈਰਾਗੀ ਦਾ ਮਣਕਾ ਪੁੱਛਦਾ ਸ਼ਾਇਦ ਕੋਈ ਚੰਗੀ ਚੀਜ਼ ਨਾ ਹੋਵੇ। ਕਹਿਣ ਲੱਗੀ ਘਰ ਵਾਲਾ ਆਏਗਾ ਉਹਦੇ ਨਾਲ ਮੈਂ ਰਹਿ ਕਰਕੇ ਦੱਸ ਸਕਾਂਗੀ। ਕਹਿਣ ਲੱਗਾ ਚੰਗਾ ਮੈਂ ਕੱਲ ਆਵਾਂਗਾ, ਪੁੱਛ ਰੱਖੀ ਤੂੰ ਵਿਚਾਰ ਕਰ ਲਿਓ। ਘਰ ਵਾਲੇ ਨਾਲ ਗੱਲ ਕੀਤੀ ਵੀ ਆਹ ਤੈਰਾਗੀ ਵਿੱਚ ਜਿਹੜਾ ਉਹਦੇ ਮਣਕਾ ਜਿਹਾ ਲਿਆਂਦਾ ਸੀ ਮੁੰਡੇ ਦਾ ਬੱਧਾ ਹੈ, ਅੱਜ ਇੱਕ ਕੋਈ ਫਿਰਦਾ ਸੀ ਉਹ ਕਹਿੰਦਾ ਇਹਦੀ ਜੇ ਵੇਚਣਾ ਵੇਚ ਲਓ ਚੰਗੇ ਪੈਸੇ ਦੇ ਦਿਆਂਗੇ। ਸੋ ਦੂਜੇ ਦਿਨ ਉਹ ਫਿਰ ਆਇਆ ਜੁਆਰੀ, ਆ ਕੇ ਕਹਿਣ ਲੱਗਾ ਕਿਉਂ ਸਲਾਹ ਕੀਤੀ ਮਾਤਾ? ਕਹਿਣ ਲੱਗੀ ਹਾਂ ਉਹਨਾਂ ਨੇ ਕਿਹਾ ਗੱਲ ਕਰ ਲਵਾਂਗੇ, ਜੇ ਠੀਕ ਠੀਕ ਪੈਸੇ ਦੇ ਦੇਵੇ ਤਾਂ ਵੇਚ ਦਿਆਂਗੇ। ਸ਼ਾਇਦ ਜ਼ਿਮੀਂਦਾਰ ਵੀ ਬਾਹਰੋਂ ਆ ਗਿਆ, ਪੁੱਛਣ ਲੱਗਾ ਕੀ ਗੱਲ ਹੈ ਇਹ ਚੀਜ਼ ਵੇਚਣੀ ਹੈ? ਹੌਲੀ ਹੌਲੀ ਕੀਮਤ ਵੱਧਦਾ ਗਿਆ, ਉਹਦੇ ਦਿਲ ਵਿੱਚ ਖਿਆਲ ਆ ਗਿਆ ਜ਼ਿਮੀਂਦਾਰ ਦੇ ਵੀ ਕਹਿੰਦੇ ਹੁੰਦੇ ਕੋਈ ਲਾਲ ਹੈਗੀ ਤੇ ਉਹੀ ਚੀਜ਼ ਨਾ ਹੋਵੇ, ਇੰਨੇ ਪੈਸੇ ਦਿੰਦਾ ਇਹ ਮਣਕੇ ਜੇ ਦੇ, ਚਲੋ ਆਪਾਂ ਕਿਤੇ ਸ਼ਹਿਰ ਵਿੱਚ ਜਾ ਕੇ ਜੌਹਰੀ ਤੋਂ ਪਰਖਾਉਂਦੇ ਹਾਂ। ਹਾਂ ਕਹਿਣ ਲੱਗਾ ਅੱਛਾ ਤੁਸੀਂ ਜਾਓ। ਉਸ ਜੌਹਰੀ ਨੇ ਕਹਿਣ ਲੱਗਾ ਮੈਂ ਹੋਰ ਕਿਸੇ ਨੂੰ ਵੇਚੂੰਗਾ। ਸ਼ਹਿਰ ਵਿੱਚ ਗਿਆ ਜੌਹਰੀ ਦੀ ਦੁਕਾਨ ਤੇ, ਉਹਨੂੰ ਕਹਿਣ ਲੱਗਿਆ ਸ਼ਾਹ ਜੀ ਦੇਖੋ ਕੀ ਚੀਜ਼ ਹੈ ਕਿੰਨੇ ਕੁ ਦੀ ਹੈ? ਉਹ ਕਹਿਣ ਲੱਗਾ ਵੀ ਮੈਂ ਇਕੱਲਾ ਤਾਂ ਦੱਸ ਨਹੀਂ ਸਕਦਾ ਇਹਦੀ ਕੀਮਤ, ਕਈ ਜੁਆਰੀ ਹੋ ਕੇ ਇਕੱਠੇ ਹੋ ਕੇ ਬਾਦਸ਼ਾਹੀ ਜੁਆਰੀ ਵੀ ਹੋਣਗੇ, ਫਿਰ ਅਸੀਂ ਇਹਦੀ ਕੀਮਤ ਦੀ ਬਾਬਤ ਅੱਛੀ ਤਰ੍ਹਾਂ ਪੂਰਾ ਪੂਰਾ ਕੁਛ ਅੰਦਾਜ਼ਾ ਲਗਾ ਸਕਾਂਗੇ। ਬੜਾ ਬੇਕੀਮਤਾਂ ਲਾਲ ਹੈ ਅਸੀਂ ਕਹਿ ਰਹੇ ਹਾਂ। ਬਹੁਤ ਸਾਰੇ ਜੁਆਰੀ ਇਕੱਠੇ ਹੋਏ, ਇਹ ਵਿਚਾਰ ਠਹਿਰੀ ਬਾਦਸ਼ਾਹੀ ਜੁਆਰੀਆਂ ਨੇ ਕਿਹਾ ਬਾਦਸ਼ਾਹ ਦੇ ਖਜ਼ਾਨੇ ਵਿੱਚੋਂ ਸਵੇਰ ਤੋਂ ਲਾ ਕੇ ਸ਼ਾਮ ਤੱਕ ਜਿੱਦਾਂ ਧਨ ਢੋਲ ਸਕੇ ਢੋਲਵੇ, ਇਦੋਂ ਜ਼ਿਆਦਾ ਅਸੀਂ ਕੁਛ ਕਹਿ ਨਹੀਂ ਸਕਦੇ। ਜਦੋਂ ਜ਼ਿਮੀਂਦਾਰ ਨੇ ਇੰਨੀ ਗੱਲ ਸੁਣੀ ਖੁੜਕੇ ਜ਼ਮੀਨ ਤੇ ਡਿੱਗ ਪਏ, ਕਹਿੰਦੇ ਮੈਂ ਤਾਂ ਇਹ ਸਾਰੀ ਗਾਗਰੇ ਜੀ ਚਲਾ ਦਿੱਤੀ ਹੋਈ ਹੈ, ਇੰਨੀ ਕੀਮਤੀ ਚੀਜ਼ ਹੈ। ਇਸੇ ਤਰ੍ਹਾਂ ਇਹ ਸਰੀਰ ਇੱਕ ਗਾਗਰ ਹੈ, ਸਵਾਸੇ ਦੇ ਵਿੱਚ ਬੇਕੀਮ ਤੇ ਲਾਲ ਹਨ, ਇਸ ਨੂੰ ਪਛਾਣ ਨਹੀਂ ਹੈ। ਜਦੋਂ ਕਿਸੇ ਮਹਾਂਪੁਰਖ ਨੂੰ ਮਿਲ ਕੇ ਪਤਾ ਲੱਗਦਾ ਤੇ ਇੱਕ ਇੱਕ ਸਵਾਸ ਲੱਖਾਂ ਲੱਖਾਂ ਨੂੰ ਨਹੀਂ ਉਹਦਾ ਵਕਤ ਅਖੀਰ ਆਇਆ ਵੀ ਜੇ ਕੋਈ ਕਹੇ ਮੈਨੂੰ ਇੱਕ ਦੋ ਸਾਹ ਹੋਰ ਜਿਉਂਦਾ ਰੱਖ ਲਓ, ਲੱਖਾਂ ਰੁਪਏ ਦੇਵੇ ਕੋਈ ਬਾਦਸ਼ਾਹ ਰਾਜਾ ਨੂੰ, ਕੋਈ ਰੱਖ ਸਕਦਾ? ਹਾਂਜੀ, ਮਾਤਰ ਨਹੀਂ ਰੱਖ ਸਕਦਾ। ਇਉਂ ਕਰਕੇ ਇਸੀ ਤਰ੍ਹਾਂ ਜਦੋਂ ਇਹਦੀ ਕੀਮਤ ਪੈਂਦੀ ਹੈ ਬਈ ਵਕਤ ਅਖੀਰ ਇੱਕ ਸਾਹ ਵੀ ਲੱਖਾਂ ਕਰੋੜਾਂ ਨੂੰ ਹੱਥ ਨਹੀਂ ਆਉਂਦਾ, ਉਸ ਮੌਕੇ ਇਸ ਨੂੰ ਪਛਤਾਪ ਕਰਨਾ ਪੈਂਦਾ ਬਈ ਮੈਂ ਤਾਂ ਇਹ ਐਵੇਂ ਬੇਫਾਇਦੇ ਵਿਸ਼ੇ ਵਿਕਾਰਾਂ ਵੀ ਚਲਾ ਦਿੱਤੇ। ਜੇਕਰ ਇਹਨਾਂ ਨਾਲ ਭਜਨ ਕਰਦਾ ਪਤਾ ਨਹੀਂ ਕਿਤਨਾ ਗਲਾਹ ਬਿਠਾਉਂਦਾ। ਇਉਂ ਇਸੀ ਤਰ੍ਹਾਂ ਇੱਧਰ ਗੁਰੂ ਬਾਬਾ ਜੀ ਕਹਿੰਦੇ ਹਨ ਭਾਈ ਮਰਦਾਨਾ, ਉਹ ਸਬਜ਼ੀ ਫਰੋਸ਼ ਕੀ ਜਾਣੇ ਲਾਲ ਕੀ ਹੁੰਦੇ ਹਨ, ਤੇ ਹਲਵਾਈ ਵੀ ਲਾਲਾਂ ਦੀ ਸਾਰ ਨੂੰ ਕੀ ਜਾਣ ਸਕਦਾ ਹੈ, ਔਰ ਕੱਪੜੇ ਵਾਲੇ ਵੀ ਕੀ ਜਾਣੇ। ਪਰ ਜਿਹਨਾਂ ਦਾ ਕੰਮ ਹੈ, ਜਿਹਨੂੰ ਪਛਾਣ ਹੈ, ਉਸਨੇ ਝੱਟ ਹੀ ਇਸ ਨੂੰ ਪਛਾਣ ਲਿਆ। ਬੜਾ ਬੇਕੀਮਤਾ ਲਾਲ ਹੈ, ਸਾਬਤ ਰਾਏ ਨੇ ਝੱਟ ਹੀ ਇਸ ਨੂੰ ਸਮਝ ਲਿਆ, ਕਿਉਂਕਿ ਕਿਸੇ ਵਸਤੂ ਦੀ ਸ਼ਨਾਖਤ ਕੋਈ ਕਦਰਦਾਨ ਹੀ ਕਰ ਸਕਦਾ ਹੈ।
ਜਿਹੜੇ ਕੌਡੀਆਂ
Thank you.
ਦੀ ਪਛਾਣ ਜੌਹਰੀਆਂ ਨੂੰ ਹੁੰਦੀ ਹੈ। ਔਰੰਗਜ਼ੇਬ ਦੀ ਹਕੂਮਤ ਹਿੰਦੁਸਤਾਨ ਵਿੱਚ ਚੱਕਰਵਰਤੀ ਬਾਦਸ਼ਾਹੀ ਸ਼ਰ੍ਹਾਂ ਦੇ ਅਧੀਨ ਕੁਛ ਕਾਜ਼ੀ ਮੁਰਾਣਿਆਂ ਦੇ ਉਸਦੇ ਦਿਮਾਗ ਵਿੱਚ ਬਿਠਾਏ ਖਿਆਲਾਤ ਤਮਾਮ ਹਿੰਦੁਸਤਾਨ ਜਿੱਥੇ ਹਿੰਦੂ ਔਰ ਮੁਸਲਿਮ ਦੋ ਧਰਮ ਚੱਲ ਰਹੇ ਸਨ ਉਹਨੇ ਇੱਕ ਕਰ ਦੇਣ ਦਾ ਖਿਆਲ ਕੀਤਾ। ਹਰ ਕੋਸ਼ਿਸ਼ ਕੀਤੀ ਗਈ, ਲੋਭ ਲਾਲਚ ਸ਼ਕਤੀਆਂ ਬਹੁਤ ਕੁਛ ਕਰ ਕਰਾ ਕੇ ਕੋਸ਼ਿਸ਼ਾਂ ਹੋਈਆਂ। ਅਖੀਰ ਕਸ਼ਮੀਰੀ ਪੰਡਿਤਾਂ ਦੇ ਕਹਿਣ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇਕੱਲਿਆਂ ਨੂੰ ਹੀ ਤੁਸੀਂ ਬਣਾ ਲਓ ਸਾਰੇ ਹਿੰਦੁਸਤਾਨ ਦੇ ਪਿੱਛੇ। ਉਹਨੇ ਇਸ ਗੱਲ ਨੂੰ ਸੁਣ ਕੇ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਇਸਲਾਮ ਵਿੱਚ ਲਿਆਂਦਾ ਜਾ। ਖੈਰ, ਗੁਰੂ ਤੇਗ ਬਹਾਦਰ ਮਹਾਰਾਜ ਨੇ ਤਮਾਮ ਹਿੰਦੂਆਂ ਦੀ ਰੱਖਿਆ ਵਾਸਤੇ ਆਪਣੀ ਪਵਿੱਤਰ ਸੀਰ ਦੀ ਸ਼ਹੀਦੀ ਦਿੱਲੀ ਵਿੱਚ ਦਿੱਤੀ, ਜਿਸ ਦੀ ਗਵਾਹੀ ਅੱਜ ਸ਼ੀਸ਼ਗੰਜ ਗੁਰਦੁਆਰਾ ਦੇ ਰਿਹਾ। ਅਗਰ ਐਸਾ ਨਾ ਹੁੰਦਾ ਹਿੰਦ ਦਾ ਨਾਮੋ ਨਿਸ਼ਾਨ ਮਿਟ ਜਾਂਦਾ। ਸਹੀਓ ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦੀ ਹੋਈ ਉਸ ਵਕਤ ਤੋਂ ਔਰੰਗਜ਼ੇਬ ਦਿੱਲੀ ਵਿੱਚ ਸੌਂ ਨਹੀਂ ਸਕਿਆ। ਕੋਈ ਚੀਜ਼ ਉਹਨੂੰ ਉਹਦੇ ਰਾਤ ਨੂੰ ਮੰਜਾ ਮੂਧਾ ਮਾਰ ਦਿੰਦੀ ਸੀ। ਅਖੀਰ ਉਸਨੇ ਬਾਹਰ ਰਹਿਣਾ ਸ਼ੁਰੂ ਕਰ ਦਿੱਤਾ। ਉਹਨੇ ਸੁਣਿਆ ਹੋਇਆ ਸੀ ਤਾਨੇ ਸ਼ਾਹ ਇੱਕ ਦੱਖਣ ਦਾ ਬਾਦਸ਼ਾਹ, ਉਹਦੇ ਪਾਸ ਬੜਾ ਬੇਕੀਮਤਾ ਹੀਰਾ ਹੈ। ਉਧਰ ਇਹਦਾ ਖਿਆਲ ਹੋਇਆ ਵੀ ਉਹ ਕਿਵੇਂ ਕਿਵੇਂ ਖੋਈ। ਪਹਿਲੇ ਉਸਦੀ ਕੀਮਤ ਤੇ ਉਸਦੇ ਵਜ਼ਨ ਦੀ ਬਾਬਤ ਪਤਾ ਲਿਆ ਜਾਵੇ। ਉਸਨੇ ਇੱਕ ਜਵਾਰੀ ਨੂੰ ਬੁਲਾਇਆ, ਬਹੁਤ ਸਾਰਾ ਧਨ ਦੇ ਕੇ ਕਿਹਾ ਤਾਨੇ ਸ਼ਾਹ ਦੇ ਪਾਸ ਪਹੁੰਚ ਕੇ ਮੁਲਾਕਾਤ ਠਹਿਰਾ। ਉਹਦੇ ਪਾਸ ਜਿਹੜਾ ਹੀਰਾ ਸੁਣਿਆ ਹਰ ਵਕਤ ਮੁੰਦੀ ਵਿੱਚ ਪਹਿਨ ਕੇ ਰੱਖਦਾ ਆਪਣੇ ਹੱਥ ਵਿੱਚ, ਉਹਦਾ ਵਜ਼ਨ ਤੇ ਉਸਦੀ ਕੀਮਤ ਦੀ ਬਾਬਤ ਪਤਾ ਲਿਆ। ਖੈਰ, ਜਵਾਰੀਆਂ ਨੂੰ ਇਹਨਾਂ ਗੱਲਾਂ ਦੀ ਬਾਬਤ ਅੱਛੀ ਤਰ੍ਹਾਂ ਇਲਮ ਹੁੰਦਾ ਹੈ। ਉੱਥੇ ਪਹੁੰਚ ਕੇ ਉਸ ਜਵਾਰੀ ਨੇ ਤਾਨੇ ਸ਼ਾਹ ਦੇ ਨਾਲ ਮੁਲਾਕਾਤ ਠਹਿਰਾਈ। ਜਿਉਂ ਤਿਉਂ ਕਰਕੇ ਜਿਹੜਾ ਮੁਲਾਕਾਤ ਦਾ ਦਿਨ ਸੀ, ਆਪਣੇ ਦੀਵਾਨ ਖਾਨੇ ਵਿੱਚ ਤਖ਼ਤ ਦੇ ਉੱਪਰ ਬੈਠਾ ਤਾਨੇ ਸ਼ਾਹ, ਦਾੜੀ ਦੇ ਹੱਥ ਫੇਰਿਆ, ਸੱਜਾ ਹੱਥ ਉਂਗਲੀ ਵਿੱਚ ਉਹੀ ਮੁੰਦੀ ਪਹਿਨੀ, ਉਹਦੇ ਹੀਰਾ ਜੜਿਆ ਸੀ। ਇਹ ਜਵਾਰੀ ਉਸ ਦਿਨ ਨਾਲ ਮਿਲਣ ਦੇ ਵਾਸਤੇ ਵਕਤ ਲੈ ਚੁੱਕਾ ਸੀ। ਜਦੋਂ ਦਰਵਾਜ਼ੇ ਦਾ ਦਾਖਲਾ 50 ਕਦਮ ਤੇ ਸੀ ਉੱਥੋਂ, ਇਹਦੇ ਸਰੀਰ ਤੇ ਕਜਾਮਾ ਪਹਿਨਿਆ ਹੋਇਆ ਸੀ। ਜਦੋਂ ਉਹ ਆਪਣਾ ਹੱਥ ਦਾੜੀ ਤੇ ਫੇਰ ਰਿਹਾ ਸੀ, ਉਹਦਾ ਅਕਸ਼ ਇਹਦੇ ਜਾਮੇ ਤੇ ਆ ਪਿਆ 50 ਕਦਮ ਤੇ। ਉਸੀ ਵਕਤ ਪਛਾਣ ਲਿਆ, ਉੱਥੋਂ ਹੀ ਸਲਾਮ ਕਰਕੇ ਵਾਪਸ ਮੁੜ ਗਿਆ। ਔਰੰਗਜ਼ੇਬ ਦੇ ਪਾਸ ਪਹੁੰਚੋ, ਪੁੱਛਣ ਲੱਗੇ ਦੱਸ, ਕਹਿਣ ਲੱਗਾ ਹਾਂ ਮੈਂ ਪਤਾ ਕਰਿਆ ਆ। ਕਿੰਨਾ ਵਜ਼ਨ ਹੈ? 4 ਰੱਤੀ ਵਜ਼ਨ ਹੈ। ਕੀਮਤ 2 ਹਿੰਦੁਸਤਾਨ। ਇੰਨੀ ਚੀਜ਼ ਦੀ ਕੀਮਤ 2 ਹਿੰਦੁਸਤਾਨ, ਭਾਵੇਂ ਉਹ ਖਾਣ ਦੇ ਕੰਮ ਨਹੀਂ ਆਉਂਦੇ, ਖਾ ਲੇ ਮਰਜੇ ਆਦਮੀ, ਹੀਰੇ ਕੱਟ ਕੇ ਕਹਿੰਦੇ ਮਰ ਜਾਂਦੇ ਹੁੰਦੇ ਸੀ ਅੱਗੇ, ਲੇਕਿਨ ਇੰਨੀ ਚੀਜ਼ ਮਾਮੂਲੀ ਕੰਚ ਦਾ ਟੁਕੜਾ 2 ਹਿੰਦੁਸਤਾਨ, ਉਹਦੀ ਕੀਮਤ ਵਜ਼ਨ 4 ਰੱਤੀ। ਉਸਦੇ ਪਿੱਛੇ ਫਿਰ ਉਸਨੇ ਜੰਗ ਜਦਾਲ ਕੀਤੇ। ਖੈਰ, ਉਹ ਵਿਚਾਰ ਗੱਲ ਕੁਛ ਨੀ, ਕੰਚ ਦਾ ਟੁਕੜਾ ਹੈ, ਇਹਦੀ ਕੀਮਤ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਇਸਲਾਮ ਦਾ ਸ਼ਹਿਜ਼ਾਦਾ ਇੱਕ ਹੀਰਾ ਭੇਟ ਕਰਦਾ, ਕਿਉਂਕਿ ਇਸਦਾ ਤਪ ਤੇ ਉਹਨਾਂ ਦਿਨਾਂ ਵਿੱਚ ਬਹੁਤ ਵਧਿਆ ਸੀ। ਪੁੱਛਣ ਲੱਗਾ ਰਣਜੀਤ ਸਿੰਘ, ਕਹਿਣਗੇ ਇਹਦੀ ਕੀਮਤ ਕੀ ਹੈ? ਕਹਿੰਦੇ ਇਹਦੀ ਕੀਮਤ ਕੀ ਹੈ? 4 ਜੁੱਤੀਆਂ। ਮੈਂ ਕਿਸੇ ਤੋਂ 4 ਜੁੱਤੀਆਂ ਮਾਰ ਕੇ ਖੋਲਿਆ ਤੇ ਤੂੰ ਡਰਦੇ? ਮੈਂ ਦੇਤਾ ਜੁੱਤੀਆਂ ਤੇ ਡਰਦੇ? ਤੈਨੂੰ ਮੈਂ ਦੇ ਦਿੱਤਾ ਹੋਇਆ। ਅੱਜ ਉਹ ਇੰਗਲੈਂਡ ਵਿੱਚ ਆ ਰਿਸ਼ ਹੋਏ ਤਾਜਵੀ ਜਿਹੜਾ ਹੈ, ਕੋਈ ਨੂਰ ਉਸਦਾ ਨਾਂ ਹੈ। ਸੰਯੋਗ ਕਰਕੇ ਇਹ ਗੱਲ ਚੀਜ਼ ਕੁਛ ਵੀ ਨਹੀਂ, ਇੱਕ ਕੰਚ ਹੈ, ਕੰਚ ਦਾ ਟੁਕੜਾ ਹੈ, ਉਹਦੀ ਕੀਮਤ ਜ਼ਿਆਦਾ ਰੱਖੀ ਹੈ। ਜੇ ਕਿਸੇ ਮੌਕੇ ਪਿਆਸ ਲੱਗੇ ਪਿਆਸ ਨਹੀਂ ਬੁਝਾ ਸਕਦਾ, ਤੇ ਭੁੱਖ ਲੱਗੇ ਭੁੱਖ ਨਹੀਂ ਬੁਝਾ ਸਕਦਾ। ਪਾਲਾ ਲੱਗੇ ਸਰਦੀ ਨਹੀਂ ਹਟਾ ਸਕਦਾ। ਸੋ ਇੱਕ ਕੀਮਤ ਇਸ ਦੀ ਰੱਖੀ ਗਈ ਹੈ। ਸੰਯਮ ਕਰਕੇ ਰੋਹ ਵਿਚਾਰ ਜਿਵੇਂ ਇੱਧਰ ਗੁਰੂ ਜੀ ਕਹਿੰਦੇ ਮਰਦਾਨਿਆਂ, ਜਿਵੇਂ ਹੀਰੇ ਲਾਲ ਜਵਾਹਰਾਂ ਦੀ ਕਦਰ ਜਵਾਰੀਆਂ ਨੂੰ ਹੈ, ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਕਦਰ ਵਾਹਿਗੁਰੂ ਦੇ ਪਿਆਰਿਆਂ ਨੂੰ ਹੈ। ਮਨੁੱਖਾ ਦੇ ਦੀ ਤੇ ਵਾਹਿਗੁਰੂ ਦੇ ਨਾਮ ਦੀ ਕਦਰ ਵਾਹਿਗੁਰੂ ਦੇ ਪਿਆਰੇ ਹੀ ਜਾਣਦੇ ਹਨ। ਮਹਿਮਾ ਹਰ ਨਾਮ ਦੀ ਸੰਤਾਂ ਦੇ ਜਿੰਦੇ ਸਾਨੂੰ ਦਿੱਤੀ, ਜਿਸਦੇ 24 ਸ਼ਲੋਕ 24 ਅਸ਼ਟਪਦੀਆਂ ਤਕਰੀਬਨ 24,000 ਅੱਖਰ ਹੈ, ਜਿਸਦਾ ਇੱਕ ਪਾਠ ਰੋਜ਼ਾਨਾ ਕੀਤਿਆਂ 8 ਪਹਿਰਾਂ ਦੇ ਸਵਾਸ ਸਫਲੇ ਹੋ ਜਾਂਦੇ ਹਨ। 2 ਪਾਠ ਰੋਜ਼ਾਨਾ ਕੀਤਿਆਂ ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ। ਇਸਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਔਰ ਵਧੇ ਮੁਕਤ ਮਿਲਦੀ। ਇਸ ਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਪੁਰਾਣ, ਜਿਤਨੇ ਵੀ ਮਤ ਮਤਾਂਤਰਾਂ ਦੇ ਧਾਰਮਿਕ ਪੁਸਤਕਾਂ, ਸਭ ਦੇ ਸਿਧਾਂਤ ਆ ਜਾਂਦਾ ਹੈ। ਕਿਉਂਕਿ ਸਭ ਦਾ ਸਿਧਾਂਤ 4 ਗੱਲਾਂ ਹਨ, ਕਰਮ, ਉਪਾਸ਼ਨਾ, ਗਿਆਨ, ਵਿਗਿਆਨ। ਸੋ ਇਹ ਆ ਜਾਂਦਾ ਹੈ। ਕਿਉਂ ਉਹ ਸ੍ਰੀ ਸੁਖਮਨੀ ਸਾਹਿਬ ਦੇ ਆਦਿ ਵਿੱਚ ਹੀ ਗੁਰੂ ਜੀ ਨੇ ਪਹਿਲੀ ਅਸ਼ਟਪਦੀ ਵਿੱਚ ਹੀ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹਿ ਮਿਟਾਓ। ਸਿਮਰਨ ਦੇ ਵਿਸ਼ੇਸ਼ ਵਿਚਾਰ ਵਾਸਤੇ ਹੁਣ ਸਮੇਂ ਦੇ ਸੰਕੋਚ ਦੇ ਕਾਰਨ ਮੈਂ ਸਿਰਫ ਇਸ਼ਾਰਤਨ ਅਰਜ ਕਰਦੇ ਹਾਂ। ਹਾਂ, ਵਿਸ਼ੇਸ਼ ਵਿਚਾਰ ਵਾਸਤੇ ਇਕਾਂਤ ਬੈਠ ਕੇ ਇਕੱਲੀ ਇਕੱਲੀ ਪੰਕਤੀ ਨੂੰ ਸੋਚੋ, ਪੜ੍ਹੋ ਤੇ ਵਿਚਾਰੋ। ਜਿੱਥੇ ਆਉਂਦਾ ਪ੍ਰਭ ਕੇ ਸਿਮਰਨ ਰਿਤ ਸਿੱਧ ਨਾਉ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਬਿਨਸੈ ਦੂਜਾ, ਪ੍ਰਭ ਕੇ ਸਿਮਰਨ ਭਾਵਨਾ ਵਿਆਪ ਹੈ, ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪ ਹੈ। ਹੋਰ ਬੇਅੰਤ ਪ੍ਰਭੂ ਸਿਮਰਨ ਦੇ ਫਾਇਦੇ ਕੱਲੀ ਕੱਲੀ ਪੰਕਤੀ ਵਿੱਚ ਦੱਸਦੇ ਹਨ। ਹੋਰ ਕੀ ਕਹਿਣਾ, ਪ੍ਰਭ ਕਿਸੇ ਨੂੰ ਕਾਲ ਪਰ ਹਰੇ, ਪ੍ਰਭ ਦੇ ਸਿਮਰਨ ਕਰਨ ਵਾਲਾ ਮੌਤ ਨੂੰ ਵੀ ਜਿੱਤ ਲੈਂਦਾ। ਮੌਤ ਕਿਸੇ ਤੇ ਨਹੀਂ ਜਿੱਤੀ ਜਾਂਦੀ, ਪਰ ਭਜਨ ਕਰਨ ਵਾਲਾ ਪੁਰਸ਼ ਮੌਤ ਦੀ ਹੱਦ ਤੋਂ ਪਰੇ ਹੋ ਜਾਂਦਾ, ਇਹਨੂੰ ਯਾਨੀ ਜਿੱਤ ਲੈਂਦਾ ਹੈ, ਅਮਰ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਜਿਉਂਦਾ ਜੀ। ਸੰਯੋਗ ਕਰਕੇ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਹਨ। ਜੋ ਕੁਛ ਕਥਨ ਕੀਤਾ ਹੈ, ਵਿਚਾਰ ਕੇ ਅਗਰ ਸਿਮਰਨ ਕੀਤਾ ਜਾਵੇ ਸ਼ੌਕ ਨਾਲ, ਸੋ ਉਹ ਫਾਇਦਿਆਂ ਤੋਂ ਉਹ ਆਦਮੀ ਫੈਜ਼ਯਾਬ ਹੋ ਸਕਦਾ ਜਿਹੜਾ ਇਹ ਕਰਦਾ। ਜਿਹਨੇ ਜਿਹਨਾਂ ਭਜਨ ਕੀਤਾ, ਸਿਮਰਨ ਕੀਤਾ, ਇਹ ਵੀ ਗੁਰੂ ਜੀ ਨੇ ਸੁਖਮਨੀ ਸਾਹਿਬ ਵਿੱਚ ਹੀ ਕਥਨ ਕੀਤਾ ਹੈ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸ ਹੈ। ਸਵਯੋਂ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਜਾਣਿਆ ਭਗਤ ਨਾਮ ਦੇਵ ਨੇ, ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਜਾਣਿਆ ਭਗਤ ਕਬੀਰ ਨੇ, ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਜਾਣਿਆ ਭਗਤ ਰਵਿਦਾਸ ਨੇ, ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਜਾਣਿਆ ਸੈਨ ਜੀ ਨੇ, ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਜਾਣਿਆ ਧੰਨੇ ਨੇ, ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਜਾਣਿਆ ਧਰੂ ਨੇ, ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਜਾਣਿਆ ਪ੍ਰਹਿਲਾਦ ਨੇ। ਜਿਹਨਾਂ ਜਿਹਨਾਂ ਜਪਿਆ ਉਹਨਾਂ ਉਹਨਾਂ ਨੂੰ ਇਸਦੇ ਫਾਇਦੇ, ਜਿਵੇਂ ਛੋਟਾ ਜਿਹਾ ਬੀਜ ਹੁੰਦਾ ਬੋੜ ਦਾ, ਉਹਦੇ ਅੰਦਰ ਕਿੱਡਾ ਵੱਡਾ ਬੋੜ ਦਾ ਦਰਖਤ ਛੁਪਿਆ ਹੁੰਦਾ, ਪਰ ਦੀਂਦਾ ਨਹੀਂ। ਕਿਸੇ ਅਣਜਾਣ ਨੂੰ ਕਹੋ ਇਹਦੇ ਅੰਦਰ ਦੇ ਕਿਤਨਾ ਵੱਡਾ ਬਰੋਟਾ, ਨਹੀਂ ਮੰਨੇਗਾ। ਸਿਆਣੇ ਆਦਮੀ ਨੂੰ ਕਹੋ ਵੀ ਇਹਦੇ ਅੰਦਰ ਕਿੱਡਾ ਵੱਡਾ ਬਰੋਟਾ, ਉਹ ਮੰਨ ਲਏਗਾ। ਕਿਉਂ? ਉਹ ਜਾਣਦਾ ਜਦੋਂ ਇਸਨੂੰ ਬੀਜਾਂਗੇ, ਇਹਦੀ ਪਰਵਰਿਸ਼ ਕਰਾਂਗੇ, ਗਰਮੀ ਸਰਦੀ ਤੋਂ ਬਚਾਵਾਂਗੇ, ਹਰ ਤਰੀਕੇ ਸੇ ਰਾਖੀ ਕਰਾਂਗੇ, ਕਿਤਨਾ ਵੱਡਾ ਬੋੜ ਦਾ ਦਰਖਤ ਇਹਦੇ ਵਿੱਚੋਂ ਪੈਦਾ ਹੋ ਜਾਏਗਾ। ਸੋ ਛੋਟਾ ਜਿਹਾ ਬੀਜ ਹੁੰਦਾ, ਇਸੀ ਤਰ੍ਹਾਂ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਸ੍ਰਿਸ਼ਟੀ ਦਾ ਕਰਤਾ ਹਰਤਾ ਥਰਤਾ, ਔਰ ਉਹਦੀਆਂ ਸ਼ਕਤੀਆਂ ਇਉਂ ਵਸਦੀਆਂ ਜਿਵੇਂ ਬੀਜ ਦੇ ਅੰਦਰ ਬੋੜ ਦਾ ਦਰਖਤ, ਉਹਦਾ ਸ਼ਾਖਾਂ ਡਾਲੀਆਂ ਪੱਤੇ ਸਭ ਫਲ ਸਭ ਕੁਝ ਵਸਦਾ ਹੁੰਦਾ ਹੈ। ਪਰ ਪ੍ਰਗਟ ਕਦ ਹੁੰਦਾ ਹੈ? ਜਿਸ ਵਕਤ ਵਾਹਿਗੁਰੂ ਦਾ ਭਜਨ ਕੀਤਾ ਜਾਂਦਾ ਹੈ, ਨਾਮ ਅਭਿਆਸ ਕੀਤਾ ਜਾਂਦਾ ਹੈ, ਉਹ ਵੀ ਚੀਜ਼ਾਂ ਅੰਦਰੋਂ ਪ੍ਰਗਟ ਹੋ ਜਾਏ। ਇਹ ਨਹੀਂ ਵੀ ਕਿਸੇ ਇੱਕ ਦੇ ਅੰਦਰ ਇਹ ਚੀਜ਼, ਹਰ ਇੱਕ ਦੇ ਅੰਦਰ ਹੈ। ਜਿਹਨਾਂ ਜਿਹਨਾਂ ਨਾਮ ਅਭਿਆਸ ਦੀ ਕਮਾਈ ਕੀਤੀ, ਉਹਨਾਂ ਨੂੰ ਉਸਦੇ ਫਾਇਦੇ ਉਹਦੇ ਲਾਭ ਪ੍ਰਾਪਤ ਹੋਏ। ਸੋ ਨਾਮਦੇਵ ਵੀ ਬਾਬਤ ਇਉਂ ਦੱਸਦੇ ਹਨ,
ਨਾਮ ਜਪ ਕੇ
ਸਿੰਘ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਨਾਮਦੇਵ ਨੇ ਜਿਸ਼ਪਤ ਗੋਬਿੰਦ ਪਰਮੇਸ਼ਰ ਦੇ ਅਨੰਤ ਨਾਮ ਹਨ। ਨਾਮਾਂ ਦੇ ਉੱਪਰ ਜੇ ਬਹਿਸ ਕਰਨੀ ਕਰਨ ਵਾਲੇ ਲੋਕ ਹਨ ਗਲਤੀ ਹੈ ਕਿ ਚੀਜ਼ ਦੇ ਕਿੰਨੇ ਕਿੰਨੇ ਨਾਮ ਹੁੰਦੇ ਹਨ। ਕਿਸੇ ਬਰਤਨ ਵਿੱਚ ਪਾਣੀ ਪਿਆ ਹੋਵੇ ਉਸਨੂੰ ਅੰਗਰੇਜ਼ ਆ ਕੇ ਕਹੇਗਾ ਵਾਟਰ, ਔਰ ਅਰਬ ਦਾ ਬੰਦਾ ਆ ਕੇ ਕਹੇਗਾ ਉਬ। ਇਸੇ ਤਰ੍ਹਾਂ ਫਾਰਸੀ ਉਹਨੂੰ ਆਪ ਕਹਿੰਦਾ, ਹਿੰਦੀ ਵਿੱਚ ਜਲ ਕਹਿੰਦੇ ਹਨ, ਪੰਜਾਬੀ ਚ ਪਾਣੀ ਕਹਿੰਦੇ ਹਨ। ਚੀਜ਼ ਇੱਕੋ ਹੀ ਹੈ। ਇਸੇ ਤਰ੍ਹਾਂ ਉਹ ਵਸਤੂ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਸਭ ਦੇ ਅੰਦਰ ਬਾਹਰ ਪਰਿਪੂਰਨ ਹੈ, ਅਨੰਤ ਸ਼ਕਤ ਹੈ ਜਿਹਦੀ ਸ਼ਕਤੀ ਦਾ ਪਾਰਾਵਾਰ ਕਿਸੇ ਨੇ ਪਾਇਆ ਹੀ। ਉਹ ਹਰੇਕ ਥਾਂ ਵਸਦਾ ਹੈ, ਉਹਦੇ ਅਨੰਤ ਨਾਮ ਹਨ, ਇੱਕ ਨਹੀਂ। ਇਸ ਕਰਕੇ ਨਾਵਾਂ ਦੇ ਉੱਪਰ ਝਗੜਾ ਫਜ਼ੂਲ ਹੈ। ਪਰ ਜਾ ਕੇ ਆਪਣੇ ਸਵੈ ਧਰਮ ਦੇ ਅਨੁਸਾਰ ਨਾਮ ਜਪਣਾ ਉਹੀ ਸਫਲਤਾ ਦਾ ਕਾਰਨ ਹੈ। ਜਿਵੇਂ ਦਰਿਆ ਦੇ ਕਿਨਾਰੇ ਅਨੇਕਾਂ ਬੇੜੀਆਂ ਖੜੀਆਂ ਹੁੰਦੀਆਂ ਹਨ, ਸਾਰੀਆਂ ਪਾਰ ਲਿਜਾਣ ਨੂੰ ਸਮਰੱਥ ਹਨ। ਜਿਸ ਬੇੜੀ ਤੇ ਜਿਸਨੇ ਆਪਣਾ ਸਵਾਰੀ ਕੀਤੀ ਉਹੀ ਉਸਨੂੰ ਪਾਰ ਲੈ ਜਾਂਦੀ ਹੈ। ਇਸੇ ਤਰ੍ਹਾਂ ਸਾਰੇ ਨਾਮ ਪਰਮੇਸ਼ਰ ਦੇ ਸੰਸਾਰ ਸਮੁੰਦਰ ਤੋਂ ਤਾਰ ਨੂੰ ਸਮਰੱਥ ਹਨ, ਪਰ ਸਵੈ ਮਤ ਸਵੈ ਧਰਮ ਦੇ ਅਨੁਸਾਰ ਆਪਣੇ ਗੁਰੂ ਸ਼ਰਨ ਵਿੱਚ ਆ ਕੇ ਨਾਮ ਅਭਿਆਸ ਦੀ ਜੁਤੀ ਦੁਆਰਾ ਕਮਾਈ ਕੀਤੀ ਉਹੀ ਇਸ ਨੂੰ ਪਾਰ ਲਾਉਂਦੀ ਹੈ। ਸਵਯੰ ਗੋਬਿੰਦ ਗੋਬਿੰਦ ਨਾਮਦੇਵ ਨੇ ਇਹ ਜਪਿਆ। ਜਦੋਂ ਨਾਮ ਜਪੀਂਦਾ ਸਾਸਨ, ਨਾਮ ਜਪਦੇ 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 ਚਿੱਤ ਬਿਰਤੀ ਕਹੀ ਦਰਵੀਭੂਤ ਚੀਜ਼ ਹੈ, ਅਤਿਅੰਤ ਸੂਖਸ਼ਮ ਜੇ ਹੋ ਜਾਵੇ। ਸੋ ਨਾਮ ਦਾ ਦਰਸਨ ਜੋ ਸਰੂਪ ਨਿਰਾਕਾਰ ਹੀ ਹੈ ਉਹਦਾ ਰੂਪ ਹੀ ਬਣ ਜਾਂਦੀ ਹੈ। ਉਸਦੇ ਗੁਣ, ਉਸਦੇ ਵਸਫ, ਉਸਦੇ ਲਾਭ ਸਾਰੇ ਬਿਰਤੀ ਵਿੱਚ ਹੀ ਆ ਜਾਂਦੇ ਹਨ। ਇਉਂ ਨਾਮਦੇਵ ਨੇ ਜਦੋਂ ਨਾਮ ਅਭਿਆਸ ਦੀ ਕਮਾਈ ਕੀਤੀ, ਜਿੰਨੇ ਇਹਦੇ ਗੁਣ ਸਨ, ਫਾਇਦੇ ਸਨ, ਸੋ ਉਹ ਇਹਦੇ ਵਿੱਚੋਂ ਪ੍ਰਗਟ ਹੋਏ। ਪਰਮਾਤਮਾ ਵੀ ਪ੍ਰਗਟ ਹੋਇਆ, ਨਾਮਦੇਵ ਨੂੰ ਸਾਕਾਰ ਰੂਪ ਧਾਰ ਕੇ 72 ਦਫਾ ਦਰਸ਼ਨ ਦਿੱਤੇ, ਬੜੇ ਬੜੇ ਕੰਮ ਵੀ ਕੀਤੇ, ਔਰ ਸਾਰੀਆਂ ਸ਼ਕਤੀਆਂ ਜੋ ਉਸਦੀਆਂ ਸੀਗੀਆਂ ਉਹ ਵੀ ਅੰਦਰੋਂ ਹੀ ਪ੍ਰਗਟ ਹੋਈਆਂ, ਕਿਉਂਕਿ ਅੰਦਰ ਕੀ ਹੈ ਸਭ ਵਸਤੂ। ਇਸੀ ਤਰ੍ਹਾਂ ਕਬੀਰ ਗੁਣਾ ਤਾਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਹਿਰੋ ਭਿਓ ਗੁਣੀ ਗਹੀਰਾ। ਕਬੀਰ ਜਲਾਹ ਸੀ, ਇਹ ਨਹੀਂ ਆਪਣਾ ਕੰਮ ਕਾਰ ਨਹੀਂ ਸੀ ਕਰਦਾ, ਕੰਮ ਕਾਰ ਇਹ ਸਾਰੇ ਭਗਤ ਗ੍ਰਸਤੀ ਹੋਏ ਹਨ, ਆਦਰਸ਼ਕ ਗ੍ਰਸਤੀ ਹੋਏ ਹਨ। ਹਾਂਜੀ, ਇਹੀ ਨਹੀਂ ਵੀ ਕੰਮਾਂ ਕਾਰਾਂ ਦੇ ਬਣ ਗਏ, ਕੰਮ ਕਾਰ ਕਰਦੇ ਸਨ ਫਰਜ਼ ਜਾਣ ਕੇ, ਪਰ ਅਸਲੀ ਆਪਣਾ ਮੁੱਖ ਫਰਜ਼ ਇਹਨਾਂ ਦਾ ਭਜਨ ਕਰਨਾ, ਔਰ ਭਜਨ ਕਰਨ ਵਾਲੇ ਵੀ ਸੰਗਤ ਕਰਨਾ। ਇਹ ਸੀ ਸੰਯਮ ਕਰਕੇ ਕਬੀਰ ਜੀ ਦੀ ਬਾਬਤ ਦੱਸਦੇ ਹਨ, ਬੁਣਨਾ ਤਾਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਿਰੋ ਭਇਓ ਗੁਣੀ ਗਹੀਰਾ। ਕਬੀਰ ਜੀ ਕਹਿੰਦੇ ਹਨ, ਕਬੀਰ ਮੇਰੀ ਜਾਤ ਕੋ ਸਭ ਕੋ ਵਸਣੇ ਹਾਰ, ਬਲਿਹਾਰੀ ਇਸ ਜਾਤ ਕੇ ਜਿਨ ਜਪਿਓ ਸਿਰਜਣ ਹਾਰ। ਕਬੀਰ ਜੀ ਕਹਿੰਦੇ ਸਾਨੂੰ ਜੁਲਾਹਿਆਂ ਨੂੰ ਸਾਰੇ ਹੀ ਹੱਸਦੇ ਹਨ, ਸੁਣਿਆ ਪਹਿਲੇ ਜੁਲਾਹੇ ਬੜੇ ਭੋਲੇ ਭਾਲੇ ਹੁੰਦੇ, ਬੜੇ ਹੀ ਸਰਲ ਸੁਭਾਅ ਦੇ ਹੁੰਦੇ ਸਨ। ਕਹਿੰਦੇ ਹਨ, 10 ਜੁਲਾਹੇ ਪੂਰਨਮਾਸ਼ੀ ਦੀ ਰਾਤ ਅੱਧੀ ਰਾਤ ਆਪਣੇ ਘਰੋਂ ਉੱਠ ਕੇ ਦੂਸਰੇ ਪਿੰਡ ਨੂੰ ਜਾਣ ਲੱਗੇ। ਪੂਰਨਮਾਸ਼ੀ ਦੀ ਰਾਤ ਸੀ, ਰਸਤੇ ਦੇ ਵਿੱਚ ਟਿੱਬਾ ਆਇਆ, ਚੰਦ ਚਾਨੀ ਰਾਤ ਦੇ ਵਿੱਚ ਟਿੱਬਾ ਇਉਂ ਚਮਕਦਾ ਸੀ ਜਿਵੇਂ ਨਦੀ ਵਗਦੀ ਹੁੰਦੀ ਹੈ ਪਾਣੀ ਦੀ। ਖੜ ਕੇ ਕਹਿਣ ਲੱਗੇ, ਇੱਕ ਕਹਿੰਦਾ ਬਾਈ ਨਦੀ ਆ ਗਈ, ਆਪਾਂ ਪਾਰ ਕਰਨੀ ਹੈ, ਦੂਜੇ ਕਹਿਣ ਲੱਗੇ ਚੰਗਾ ਆਪਣੇ ਕੱਪੜੇ ਲਾਓ ਸਿਰ ਤੇ ਬੰਨੋ ਫਿਰ ਇਹਦੇ ਵਿੱਚ ਤਰਕੇ ਲੰਘ ਜਾਂਦੇ ਹਾਂ। ਉਹਨਾਂ ਨੇ ਐਸੇ ਹੀ ਕਰਿਆ, ਕੱਪੜੇ ਬੰਨ ਕੇ ਸਿਰ ਤੇ ਬੰਨ ਲਏ ਖੋਲ ਕੇ, ਔਰ ਹਾਲਾਂਕਿ ਰੇਤਾ ਸੀ ਉਹਦੇ ਵਿੱਚ ਹੀ ਕੀੜੇ ਦੰਗੜਾ ਹੁੰਦਾ, ਚਲੋ ਵੀ ਛਾਪਾ ਵੀ ਬੁਲਾ ਵੀ ਕਰਦੇ ਕਰਦੇ ਬਾਹਰ। ਇਹ ਨੀ ਸਮਝਿਆ ਪਾਣੀ ਇੱਕ ਰੇਤਾ ਹੈ। ਪਾਰ ਜਾ ਕੇ ਕਹਿਣ ਲੱਗੇ ਹੁਣ ਆਪਾਂ ਨਦੀ ਦਾ ਪਾਰ ਕੀਤੀ ਹੈ, ਗਿਣਤਾ ਲਓ ਕੋਈ ਡੁੱਬਦਾ ਨੀ ਗਿਆ ਆਪਣੇ ਵਿੱਚੋਂ। ਹੁਣ ਜਿਹੜਾ ਗਿਣੇ ਉਹ ਆਪਣੇ ਆਪ ਨੂੰ ਨਾ ਗਿਣੇ, ਨਾ ਨਿਕਲਦੇ ਹਨ। ਬੜਾ ਸ਼ੋਕ ਹੈ, ਰੋਣ ਲੱਗ ਗਏ ਬਹਿ ਕੇ, ਸਾਡਾ ਇੱਕ ਆਦਮੀ ਨਦੀ ਚ ਡੁੱਬ ਗਿਆ। ਰੋਂਦਿਆਂ ਨੂੰ ਦੇਖ ਕੇ ਕੋਈ ਹੋਰ ਮੁਸਾਫਰ ਆਇਆ, ਪੁੱਛਦਾ ਤੈਨੂੰ ਕੀ ਦੁੱਖ ਹੈ? ਕਹਿਣ ਲੱਗੇ ਅਸੀਂ ਨਦੀ ਪਾਰ ਕੀਤੀ ਹੈ, ਸਾਡਾ ਆਦਮੀ ਡੁੱਬ ਗਿਆ, ਉਹਨੂੰ ਰੋਂਦੇ ਹਾਂ। ਉਹਨੇ ਦੇਖਿਆ ਨਦੀ ਤੇ ਇੱਥੇ ਕੋਈ ਹੈ ਨੀ, ਜੁਲਾਹੇ ਹੋਣਗੇ ਜ਼ਰੂਰ ਜਿਹੜੇ ਇਹੋ ਜਿਹੇ ਪੋਲੇ ਹਨ। ਨਦੀ ਤਾਂ ਨੀ, ਇਹ ਰੇਤਾ ਹੈ। ਚਾਨਣੀ ਦੇ ਵਿੱਚ ਚਮਕਦਾ ਹੈ ਨਦੀਆਂ ਨੂੰ ਪਾਣੀ ਵਾਂਗੂ। ਤੇ ਕਹਿਣ ਲੱਗੇ ਤੁਸੀਂ ਕਿੰਨੇ ਆਦਮੀ ਤੇ? ਕਹਿੰਦੀ ਜੀ ਅਸੀਂ ਦਸ ਤੇ, ਇੱਕ ਡੁੱਬ ਗਿਆ, ਨੌ ਰਹਿ ਗਏ। ਸੋ ਉਹਨੇ ਨਿਗਾਹ ਮਾਰ ਕੇ ਦੇਖੀ, ਦਸ ਤਾਂ ਬਰਾਬਰ ਖੜੇ ਹਨ, ਸੱਚਮੁੱਚ ਹੀ ਜਲਾਹੀ ਹਨ। ਕਹਿਣਗੇ ਜੇ ਭਲਾ ਤੁਹਾਨੂੰ ਮੈਂ ਪੂਰੇ ਕਰਦੇ ਹਾਂ, ਤੁਹਾਡਾ ਆਦਮੀ ਦੇ ਦਿਆਂ, ਬੜੀ ਕਿਰਪਾ ਹੋਵੇ, ਬੜੀ ਮਿਹਰਬਾਨੀ ਹੋਵੇ, ਸਾਹਮਣੇ ਖੜੋ। ਕਹਿਣ ਗਿਣ ਕੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ। ਜਦੋਂ ਇਹ ਗੱਲ ਗਈ ਸਾਰੇ ਉਹਦੇ ਪੈਰੀ ਡਿੱਗ ਪਏ, ਬੜੀ ਕਿਰਪਾ ਕੀਤੀ ਸਾਰੇ ਡੁੱਬੇ ਆਦਮੀ, ਤੁਸੀਂ ਸਾਨੂੰ ਮਿਲਾ ਦਿੱਤਾ। ਜੋ ਇਹ ਭੋਲੇ ਪਾਏ ਲੋਕ ਸਨ, ਕਬੀਰ ਜੀ ਤਦੇ ਕਹਿੰਦੇ ਕਬੀਰ ਮੇਰੀ ਜਾਤ ਕੋ ਸਭ ਤੋਂ ਹੱਸਣੇ ਹਾਰ। ਭਾਵੇਂ ਜਾਤਾਂ ਪਾਤਾਂ ਜਿਹੜੀਆਂ ਹਨ, ਪੰਜਾਂ ਤੱਤਾਂ ਦਾ ਪੂਤਲਾ ਛੇਵਾਂ ਚੇਤਨ, ਕੋਈ ਸਿੱਧ ਨਹੀਂ ਹੁੰਦੀ ਹੈ। ਪਹਿਲੇ ਸਮੇਂ ਵਿੱਚ ਇਹ ਕਾਰਜ ਦੇ ਕੰਮ ਕਾਰ ਦੇ ਲਿਹਾਜ਼ ਤੇ ਕਲਪੀਆਂ ਸਨ ਪਹਿਲੇ ਆਪਣੇ ਮੁਖੀ ਲੋਕਾਂ ਨੇ। ਜਿਹੜਾ ਜ਼ਮੀਨਾਂ ਦਾ ਕੰਮ ਕਰਦਾ ਸੀ ਉਹਨੂੰ ਜ਼ਿਮੀਦਾਰ ਕਹਿ ਦਿੰਦੇ, ਲੋਹੇ ਦੇ ਕੰਮ ਕਰਨ ਵਾਲੇ ਲੁਹਾਰ ਕਹਿ ਦਿੰਦੇ, ਸੋਨੇ ਦਾ ਕੰਮ ਕਰਨ ਵਾਲੇ ਸੁਨਾਰ ਕਹਿ ਦਿੰਦੇ, ਚਮੜੇ ਦੇ ਕੰਮ ਕਰਨ ਵਾਲੇ ਚੁਮਾਰ ਕਹਿ ਦਿੰਦੇ। ਇਸੇ ਤਰ੍ਹਾਂ ਇਹ ਜਾਤਾਂ ਕਲਪੀਆਂ ਸਨ, ਹੋਰ ਗੱਲ ਕੁਛ ਨੀ। ਕੰਮ ਕਾਰ ਸਿੱਧੀ ਵਾਸਤੇ ਉਹਦੇ ਮਤਲਬ ਕੁਛ ਨੀ। ਵੈਸੇ ਤਾਂ ਪੰਜਾਂ ਤੱਤਾਂ ਦਾ ਪੁਤਲਾ ਮਿੱਟੀ ਪਾਣੀ ਆਕਾਸ਼ ਦੇ ਸਾਰੇ ਸਰੀਰ ਹਨ, ਸਾਰਿਆਂ ਵਿੱਚ ਇੱਕ ਚੇਤਨ ਪਰਮਾਤਮਾ ਹੈ, ਉਹਦੀ ਕੋਈ ਜਾਤ ਨਹੀਂ। ਇਹ ਪੰਜਾਂ ਤੱਤਾਂ ਦੀ ਕੋਈ ਜਾਤ ਪਾਤ ਸਿੱਧ ਨਹੀਂ ਵਾਸਤੇ ਵਿਚਾਰ ਕਰਕੇ ਨਹੀਂ ਹੁੰਦੀ, ਉਹ ਤਾਂ ਕਾਰਜ ਸਿੱਧੀ ਵਾਸਤੇ ਕਲਪੀਆਂ ਸਨ। ਇਉਂ ਕਬੀਰ ਜੀ ਕਹਿੰਦੇ ਹਨ, ਉਦੋਂ ਇਹਨਾਂ ਦਾ ਬਹੁਤਾ ਰਿਵਾਜ ਸੀ, ਅੱਜ ਕੱਲ੍ਹ ਤਾਂ ਜਾਤ ਪਾਤ ਕਰਨ। ਇਉਂ ਕਰਕੇ ਕਬੀਰ ਜੀ ਕਹਿੰਦੇ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਪਰ ਬਲਿਹਾਰੀ ਇਸ ਜਾਤ ਕੇ ਜਿਨ ਜਪਿਓ ਸਿਰਜਣਹਾਰ। ਬਲਿਹਾਰੀ ਇਸ ਜਾਤ ਜਿਹਦੇ ਵਿੱਚ ਆ ਕੇ ਮੈਂ ਸਿਰਜਣਹਾਰ ਦੀ ਬੰਦਗੀ ਕੀਤੀ, ਔਰ 7 ਕਰੋੜ ਜੀਵਾਂ ਦਾ ਭਲਾ ਕੀਤਾ। ਆਪ ਇੰਨੀ ਤਰਿਆ ਜਿਹੜਾ ਦੈਵ ਦੀ ਬੰਦਗੀ ਕਰਦਾ, ਪਤਾ ਨੀ ਕਿੰਨਿਆਂ ਨੂੰ ਉਧਾਰ ਕਰਨ ਨੂੰ ਸਮਰੱਥ ਹੋ ਜਾਂਦਾ ਹੈ। ਇਸ ਕਰਕੇ ਜੇ ਰਵਿਦਾਸ ਚਮਾਰ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗਤ ਦਰਸ਼ਨ ਪਾਇਆ, ਮਰੇ ਪਸ਼ੂ ਢੋਣ ਵਾਲਾ। ਪਰ ਜਦੋਂ ਉਸਨੇ ਪ੍ਰਭੂ ਦੀ ਭਗਤੀ ਕੀਤੀ, ਉਸਨੇ ਵੀ ਪਰਮਾਤਮਾ ਦਾ ਦਰਸ਼ਨ ਪਾਇਆ, ਰਾਜੇ ਰਾਣੇ ਉਸਦੇ ਸ਼ਿਸ਼ ਬਣੇ, ਬੜੇ ਬੜੇ ਗੌਡ ਬਾਹਮਣ ਜਿਹੜੇ ਪੁਰਸ਼ਾਵੇਂ ਹੇਠਾਂ ਨਹੀਂ ਲੰਘਦੇ ਹੁੰਦੇ ਸਨ, ਲੰਮੇ ਪੈ ਪੈ ਡਨੌਤਾਂ ਕਰਦੇ ਸਨ। ਨਾਮ ਦੀ ਮੈਂ ਮਤਾ ਦੇ ਰਵਿਦਾਸ ਜੀ ਕਹਿੰਦੇ, ਹੇ ਪ੍ਰਭੂ ਮੇਰੀ ਜਾਤ ਉੱਪਰਲੀ ਦਿਸ਼ਾ ਦੇਖ ਕੇ ਸਾਰੇ ਹੀ ਹੱਸਦੇ ਹਨ, ਦਾਰਦ ਦੇ ਸਭ ਕੁਛ ਹੈ, ਉੱਪਰਲੀ ਹਾਲ ਦਰਿਦਰ ਦੇਖ ਕੇ ਸਾਰੇ ਹੱਸਦੇ ਹਨ, ਪਰ 9 ਨਿਧੀਆਂ 18 ਸਿੱਧੀਆਂ ਮੇਰੇ ਹੱਥ ਦੀ ਥੇੜੀ ਹੇਠਾਂ ਵਸਦੀਆਂ ਹਨ। ਜਦੋਂ ਮਰਜ਼ੀ ਵਰਤਣਾ, ਪਰ ਮੈਂ ਇਹਨਾਂ ਵੱਲ ਧਿਆਨ ਹੀ ਨਹੀਂ ਦਿੰਦਾ। ਇਉਂ ਸੈਨ ਨਾਈ ਵੱਲ ਇਸ਼ਾਰਾ ਕਰਕੇ ਕਹਿੰਦੇ, ਸੈਨ ਨਾਈ ਬੁਧਕਾਰੀ ਆ, ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰਬ੍ਰਹਮ ਭਗਤਾਂ ਮੈਂ ਕਰਿਆ। ਸੈਨ ਬੁੱਧੀਆਂ ਕਰਨ ਵਾਲਾ, ਜਦ ਉਸਨੇ ਰਾਜ ਦੀ ਮਾਲਿਸ਼ ਕਰਕੇ ਥੋੜਾ ਹਟਾਇਆ, ਪਰਮਾਤਮਾ ਦੀ ਪ੍ਰਸੰਨਤਾ ਹੋਈ ਤੇ ਸੈਨ ਵੀ ਦੁਨੀਆਂ ਵਿੱਚ ਪ੍ਰਗਟ ਹੋਇਆ। ਉਸਨੇ ਬਿਆਨ ਦੁਨੀਆਂ ਦਾ ਫਾਇਦਾ ਕੀਤਾ। ਅਖੀਰ ਕਹਿੰਦੇ ਹਨ, ਇਹ ਵੀ ਸੁਣ ਕੇ ਜਾ ਟੋਟ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਪਾ। ਇਉਂ ਇਹ ਦੇਖ ਕੇ ਸੁਣ ਕੇ ਧੰਨਾ ਵੀ ਇਹ ਵੀ ਭਗਤੀ ਕਰ ਗਏ, ਪਰਮਾਤਮਾ ਨੂੰ ਮਿਲੇ, ਆਪ ਤਰੇ, ਕੁਲਾਂ ਤਾਰੀਆਂ, ਬਿਆਨ ਦੁਨੀਆਂ ਤਾਰੀ,
ਜੇ ਮੈਂ ਪ੍ਰਭੂ ਦੀ ਭਗਤੀ ਕਰਾਂਗਾ ਮੈਨੂੰ ਨੀ ਇਹ ਵਸਤੂ ਪ੍ਰਾਪਤ ਹੋ ਜਾਏਗੀ। ਇਹ ਤਾਂ ਹਰੇਕ ਨੂੰ ਪ੍ਰਾਪਤ ਹੋ ਸਕਦੀ ਹੈ। ਧੰਨੇ ਨੂੰ ਵੀ ਸ਼ਬਦ ਜਾ ਗਿਆ, ਉਹਨੇ ਪਰਮੇਸ਼ਵਰ ਦੀ ਭਗਤੀ ਕਰਕੇ ਪਰਮਾਤਮਾ ਨੂੰ ਪਾਇਆ।
ਵਾਹ 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 ਜੀ ਰੱਬ ਪੁਰ
ਪ੍ਰਤੱਖ ਗੁਸਾਈਆਂ ਥੰਨਾ ਵੜਪਾਗਾ। ਥੰਨੇ ਨੇ ਪਰਮਾਤਮਾ ਦਾ ਮਿਲਾਪ ਹੋਇਆ, ਪਰਮੇਸ਼ਵਰ ਦੇ ਨਾਮ ਦੀ ਮਹਿਮਾ ਨੂੰ ਥੰਨੇ ਨੇ ਜਾਣਿਆ। ਨਾਮ ਦੇ ਉੱਤੋਂ ਲਾ ਕੇ ਸਾਰੇ ਭਗਤਾਂ ਦਾ ਜ਼ਿਕਰ, ਫੇਰ ਧਰੂ ਪੰਜ ਸਾਲ ਦਾ ਪੰਜ ਬਰਖ ਅਨਾਥ ਧਰੂ ਬਾਰਕ ਅਸਿਮਰਤ ਅਮਰ ਅਟਾਰੇ, ਜਦੋਂ ਮਤਰੇਈ ਮਾਈ ਮਾਂ ਨੇ ਉਹਦੇ ਚਪੇੜਾਂ ਮਾਰੀ, ਨਾਦਰੀ ਹੋਈ ਉਥੋਂ ਇਹ ਬੰਤ ਬਣੀਆਂ ਨੇ, ਬਹਾਨਾ ਬਣਿਆ। ਉਸਨੇ ਪ੍ਰਭੂ ਦੀ ਭਗਤੀ ਕਰਕੇ ਅਟਲ ਪਦਵੀਆਂ ਆਦਿ ਸਭ ਕੁਛ ਹੀ ਹਾਸਲ ਕੀਤਾ। ਪ੍ਰਹਿਲਾਦ 9 ਸਾਲ ਦਾ ਸੀ, ਬੜੀਆਂ ਬੜੀਆਂ ਤਕਲੀਫਾਂ ਤਸੀਹੇ ਉਹਦੇ ਪਿਤਾ ਨੇ ਹਰਨਾਕਸ਼ ਦਿੱਤੇ। ਕਿਸ ਵਾਸਤੇ? ਵੀ ਤੂੰ ਰਾਮ ਕਹਿਣ ਕੀ ਛੋੜ ਬਾਣ, ਤੂੰ ਜੇ ਤੁਰਤ ਛਡਾਵੋ ਕਿਹਾ ਮਾਨ। ਅੱਗੋਂ ਪ੍ਰਹਿਲਾਦ ਕਹਿੰਦਾ, ਪਿਤਾ ਜੀ ਨਹੀਂ ਛੋੜੋ ਰੇ ਬਾਬਾ ਰਾਮ ਨਾਮ, ਮੇਰਾ ਔਰਪਣ ਚੋ ਨਹਿਨ ਕਾਮ। ਭਜਨ ਛੱਡਣਾ ਯੋਗ ਨੀ, ਭਜਨ ਛੱਡਿਆ ਕੁਲਾਂ ਨੂੰ ਕਲੰਕ ਲੱਗਦਾ ਹੈ, ਕੁਲਾਂ ਨਰਕਾਂ ਨੂੰ ਜਾਂਦੀਆਂ, ਭਜਨ ਛੱਡਿਆ ਭਜਨ ਕੀਤਿਆਂ ਕੁਲਾਂ ਸਵਰਗਾਂ ਨੂੰ ਜਾਂਦੀਆਂ। ਇਸ ਕਰਕੇ ਭਜਨ ਛੱਡਣ ਵਾਲੀ ਚੀਜ਼ ਨੀ। ਫੇਰ ਜੇ ਤੁਸੀਂ ਕਹੋ ਛੱਡ, ਜ਼ਬਾਨ ਨਾਲ ਮੈਂ ਨਹੀਂ ਕਹੂੰ, ਮੇਰੇ ਤਾਂ ਮਨ ਤਨ ਪੁਰਾਣਾ ਵਿੱਚ ਰਚਿਆ ਹੋਇਆ ਹੈ, ਕਿਵੇਂ ਛੱਡਦਿਆਂ? ਮੇਰੇ ਰੋਮ ਰੋਮ ਵਿੱਚੋਂ ਭਜਨ ਹੋ ਰਿਹਾ ਹੈ, ਸਵਾਸ ਸਵਾਸ ਭਜਨ ਹੋ ਰਿਹਾ ਹੈ, ਪਰਾਵਾਣੀ ਚ ਭਜਨ ਹੋ ਰਿਹਾ ਹੈ, ਹਿਰਦੇ ਚ ਭਜਨ ਹੋ ਰਿਹਾ ਹੈ, ਕੰਟਕੀ ਮਧਮਾ ਚ ਭਜਨ ਹੋ ਰਿਹਾ ਹੈ, ਆਗਿਆ ਚੱਕਰ ਚ ਭਜਨ ਹੋ ਰਿਹਾ ਹੈ, ਤ੍ਰਿਪਟੀ ਚ ਭਜਨ ਹੋ ਰਿਹਾ ਹੈ, ਦਸਵੇਂ ਦੁਆਰ ਚ ਭਜਨ ਹੋ ਰਿਹਾ ਹੈ, ਰੋਮ ਰੋਮ ਵਿੱਚ ਮੇਰੇ ਭਜਨ ਹੋ ਰਿਹਾ। ਜੇ ਮੈਂ ਜ਼ਬਾਨ ਨਾਲ ਨਹੀਂ ਕਹੂੰਗਾ ਤੇ ਫਿਰ ਇਹਦਾ ਇਹ ਮਤਲਬ ਨਹੀਂ ਤੁਸੀਂ ਮੇਰੇ ਤੋਂ ਛੁਡਾ ਦਿੱਤਾ। ਉਹ ਤਾਂ ਛੱਡ ਹੀ ਨਹੀਂ ਹੁੰਦੀ, ਐਸੀ ਚੀਜ਼ ਹੈ, ਉਹ ਸਾਰੇ ਪਰਿਪੂਰਨ ਹੈ। ਚੌਥ ਚੌਦਾਂ ਲੋਕ ਮਜ਼ਾਰ ਰੋ ਰੋ ਮੈਂ ਵਸੀ ਮਰਾਰ, ਉਹਨੂੰ ਕੌਣ ਛੁਡਾ ਸਕਦਾ ਹੈ ਐਸੀ ਵਸਤੂ ਨੂੰ? ਉਹ ਤਾਂ ਮਨ ਤਨ ਪ੍ਰਾਣਾ ਵਿੱਚ ਵਸੀ ਹੋਈ ਹੈ। ਇਹਦਾ ਅਗਿਆਨ ਦਾ ਪਰਦਾ ਹੀ ਵਿੱਚ ਹੈਲ ਹੋ ਕੇ ਉਸ ਤੋਂ ਵਿਮੁਖ ਕਰ ਰਿਹਾ ਇਸ ਨੂੰ। ਜਦੋਂ ਪਰਦਾ ਦੂਰ ਹੋ ਗਿਆ ਫਿਰ ਕੌਣ ਉਸ ਤੋਂ ਵਿਮੁਖ ਕਰ ਸਕਦਾ ਹੈ, ਕੌਣ ਉਸਨੂੰ ਛੁਡਾ ਸਕਦਾ ਹੈ? ਇਸ ਵਾਸਤੇ ਪਹਿਲਾ ਤੇ ਤੂੰ ਅੱਜ ਤੱਕ ਪ੍ਰਗਟ ਹਨ, ਰਾਮ ਜਪੋ ਜੀ ਐਸੇ ਐਸੇ, ਤੂੰ ਪ੍ਰਹਿਲਾਦ ਜਪਿਓ ਹਰ ਜੈਸੇ। ਇਉਂ ਜਪੋ, ਧਰੂ ਨੇ 5 ਸਾਲ ਦੀ ਉਮਰ ਵਿੱਚ, ਪ੍ਰਹਿਲਾਦ ਨੇ ਤਿੰਨ ਤਕਲੀਫਾਂ ਆਉਣ ਦੇ ਬਾਵਜੂਦ ਵੀ ਨਹੀਂ ਛੱਡਿਆ, ਤਾਂ ਐਸਾ ਭਜਨ ਉਹਦੀ ਮਹਿਮਾ ਨੂੰ ਪ੍ਰਭੂ ਦੇ ਪਿਆਰੇ ਨੇ ਹੀ ਜਾਣਿਆ ਹੈ। ਇਉਂ ਨਾਮ ਜਪ ਕੇ ਮਨ ਦੀ ਇਕਾਗਰਤਾ ਹੁੰਦੀ ਹੈ, ਬੜੀਆਂ ਸ਼ਕਤੀਆਂ, ਬੜੇ ਗੁਣ, ਬੜੇ ਫੇਰੇ, ਬੜੇ ਲਾਭ ਪ੍ਰਾਪਤ ਹੁੰਦੇ ਹਨ। ਇਉਂ ਜਦੋਂ ਮਨ ਦੀ ਇਕਾਗਰਤਾ ਹੋ ਜਾਂਦੀ ਹੈ, ਉਹ ਸੁਖ ਉਹ ਆਨੰਦ ਜੋ ਬੈਕੁੰਠ ਵਿੱਚ ਹੈ, ਇੱਥੇ ਹੀ ਸਨਮਾਨ ਪ੍ਰਾਪਤ ਹੁੰਦਾ ਹੈ। ਬਲਕਿ ਹਜੇ ਮਨ ਦੀ ਇਕਾਗਰਤਾ ਜਿਹਦੀ ਭਜਨ ਵਿੱਚ ਹੋ ਗਈ, ਉਹ ਬੈਕੁੰਠ ਨੇ ਦੁਨੀਆਂ ਵਿੱਚ ਹੀ ਖਿੱਚ ਲਿਆਉਂਦਾ, ਉਹਦੇ ਭਾਦਾ ਸਾਰੀ ਦੁਨੀਆਂ ਹੀ ਬੈਕੁੰਠ ਰੂਪ ਬਣ ਜਾਂਦੀ ਹੈ, ਸਾਰੇ ਬੰਦੇ ਹੀ ਦੇਵਤਾ ਬਣ ਜਾਂਦੇ ਹਨ, ਸਾਰੀਆਂ ਨਦੀਆਂ ਗੰਗਾ ਰੂਪ ਬਣੀਆਂ ਉਹਦੀ ਨਿਗਾਹ ਦੇ ਵਿੱਚ, ਸਾਰੇ ਦਸਤ ਕਲਪ ਬਿਰਸ਼ ਬਣ ਜਾਂਦੇ ਹਨ। ਉਹਦੀ ਐਸੀ ਅਵਸਥਾ ਇਹ ਦੁਨੀਆਂ ਵਿਚ ਹੀ ਉਹ ਇੱਕ ਆਨੰਦ ਦਾ ਸੋਮਾ ਬਣ ਜਾਂਦਾ ਹੈ। ਆਪ ਦਾ ਆਨੰਦ ਰੂਪ ਹੁੰਦਾ, ਹੋਰਨਾਂ ਨੂੰ ਵੀ ਉਹ ਆਨੰਦ ਵੰਡਦਾ। ਤਾਂ ਤੇ ਦੂਸਰੀ ਅਵਸਥਾ ਪਰਮੇਸ਼ਰ ਦੇ ਨਾਮ ਦੀ ਮਹਿਮਾ ਬਰਕਤ ਸ਼ਕਤੀਆਂ, ਇਸ ਦੁਆਰਾ ਜਦੋਂ ਮਨ ਟਿਕ ਜਾਂਦਾ ਸ਼ੁੱਧ ਹੋ ਜਾਂਦਾ ਹੈ। ਤੀਜੀ ਅਵਸਥਾ ਜਿਵੇਂ ਸਾਫ਼ ਔਰ ਨਿਸ਼ੁੱਧ ਕੱਪੜੇ ਨੂੰ ਜਦੋਂ ਰੰਗੀਏ ਤਾਂ ਸੋਹਣਾ ਰੰਗ ਚੜ੍ਹ ਜਾਂਦਾ ਹੈ, ਤੇ ਬ੍ਰਹਮ ਗਿਆਨ ਦਾ ਰੰਗ ਚੜ੍ਹਨ ਦੇ ਯੋਗ ਹੁੰਦਾ ਹੈ। ਅਤੇ ਗੁਰੂ ਘਰ ਦੇ ਵਿੱਚ ਸੰਸਕਾਰ ਅੰਮ੍ਰਿਤ, ਨਾਮ ਅੰਮ੍ਰਿਤ, ਅਖੀਰ ਬ੍ਰਹਮ ਗਿਆਨ ਅੰਮ੍ਰਿਤ ਪ੍ਰਾਪਤ ਕਰਕੇ ਇਹ ਜਿਉਂਦਾ ਹੀ ਮੁਕਤ ਹੁੰਦਾ ਹੈ। ਕਿਉਂ ਜਨਮ ਨੂੰ ਸਫਲਾ ਕੀਤਾ ਜਾਂਦਾ ਹੈ। ਹੁਣ ਸਮੇਂ ਨੂੰ ਦੇਖੋ, ਵਕਤ ਦੀ ਪੰਕਚੁਐਲਿਟੀ ਇਹ ਵੀ ਜ਼ਰੂਰੀ ਚੀਜ਼ ਹੈ। ਹੁਣ ਇਸੀ ਤਰ੍ਹਾਂ ਸਜੇ ਰਹੋ, ਕਿਉਂਕਿ ਸਿਰਫ ਕੱਲ੍ਹ ਦਾ ਦਿਨ ਤੁਹਾਡਾ ਆਖਰੀ ਦੀਵਾਨ ਹੈ। ਸੋ ਗੱਜ ਬੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਉਸ ਤੋਂ ਬਾਅਦ ਇੱਕ ਮਨੋ ਕੇ ਅਰਦਾਸ ਵਿੱਚ ਜੁੜੋ, ਤੇ ਫਿਰ ਆਪ ਨੂੰ ਗੱਡੀਆਂ ਬੱਸਾਂ ਦਾ ਨੰਬਰ ਵਗੈਰਾ ਔਰ ਸਵੇਰੇ ਅੰਮ੍ਰਿਤ ਪ੍ਰਚਾਰ ਹੋਣਾ ਹੈ ਉਹਦਾ ਵਕਤ ਔਰ ਜਗ੍ਹਾ ਸਭ ਕੁਝ ਦੱਸੀ ਜਾਏਗੀ। ਗੱਜ ਬੱਜ ਇਉਂ ਬੋਲੋ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ।